ਕਲਗੀਧਰ ਜੀ ਨੇ ਹੁਕਮ ਕੀਤਾ ਹੈ ਕਿ ਸਾਡੇ ਜਿਤਨੇ ਕਵੀ ਹਨ, ਵਿਦਵਾਨ ਹਨ, ਸਾਰੇ ਸਾਡੀ ਸਭਾ ਵਿੱਚ ਆਉਣ। ਸਤਿਗੁਰਾਂ ਦਾ ਹੁਕਮ ਸੁਣ ਕੇ ਜਿਤਨੇ ਵਿਦਵਾਨ ਕਵੀ ਨੇ, ਚਾਹੇ ਉਹ ਕਵੀ ਕੰਕਣ ਹੈ, ਕਵੀ ਟਹਿਕਣ ਹੈ, ਔਰ ਕਵੀ ਕੇਸ਼ੋ ਦਾਸ ਦਾ ਲੜਕਾ ਕੁਵਰੇਸ਼ ਹੈ, ਗੁਣੀਆ ਹੈ, ਹੋਰ ਵੀ ਬਹੁਤ ਸਾਰੇ ਵਿਦਵਾਨ ਕਵੀ ਧਿਆਨ ਸਿੰਘ ਵਰਗੇ ਸਤਿਗੁਰਾਂ ਦੀ ਸਭਾ ਵਿੱਚ ਆਏ ਨੇ। ਕਲਗੀਧਰ ਨੇ ਇਹਨਾਂ ਸਾਰੇ ਕਵੀਆਂ ਨੂੰ ਆਖਿਆ ਕਿ ਭਾਈ ਤੁਸੀਂ ਵਿਦਵਾਨ ਹੋ, ਬਹੁਤ ਸਾਰੇ ਵਿਦਿਆ ਦੇ ਗ੍ਰੰਥ ਤੁਸੀਂ ਘੋਖੇ ਹੋਏ ਨੇ, ਕੁਝ ਸਵਾਲ ਨੇ, ਉਹਨਾਂ ਸਵਾਲਾਂ ਦੇ ਜਵਾਬ ਦਿਓ। ਸੁਪਨਾ ਕਿੱਥੇ ਆਉਂਦਾ ਹੈ, ਕਿਉਂ ਆਉਂਦਾ ਹੈ, ਫੇਰ ਰੁੱਖ ਬਿਨਾਂ ਕਿਉਂ ਬੰਦਾ ਬੋਲਦਾ ਹੈ, ਚੀਤੇ ਪਿੱਛੋਂ ਥੁੱਕਦਾ ਕਿਉਂ ਹੈ, ਪੱਗ ਲਾ ਕੇ ਦਸਤਾਰ ਲਾ ਕੇ ਸਿਰ ਤੋਂ ਗੋਡਿਆਂ ਤੇ ਕਿਉਂ ਰੱਖੀ ਜਾਂਦੀ ਹੈ, ਚੰਦਰਮਾ ਨੂੰ ਕਲੰਕ ਕਿਉਂ ਲੱਗਾ ਹੋਇਆ, ਤੰਬਾਕੂ ਨੂੰ ਕਿਉਂ ਨਹੀਂ ਛੂਹਣਾ, ਉਹਨੂੰ ਮਾੜਾ ਕਿਉਂ ਸਮਝਿਆ ਜਾਂਦਾ ਹੈ। ਇਹ ਸਵਾਲ ਗੁਰੂ ਕਲਗੀਧਰ ਜੀ ਨੇ ਪੁੱਛੇ ਨੇ। ਸਾਰੇ ਕਵੀਆਂ ਨੇ ਆਪੋ ਆਪਣੇ ਦਿਮਾਗ ਅਨੁਸਾਰ ਜਿੰਨੀ ਜਿੰਨੀ ਕਿਸੇ ਨੂੰ ਸਮਝ ਸੀ, ਸੋਝੀ ਸੀ, ਉਸ ਸੋਝੀ ਮੁਜਬ ਸਤਿਗੁਰਾਂ ਦੇ ਸਵਾਲਾਂ ਦਾ ਤਿੰਨਾਂ ਨੇ ਜਵਾਬ ਦਿੱਤਾ। ਇੱਕ ਕਵੀ ਨੇ ਦੱਸਿਆ ਕਿ ਸੁਪਨਾ ਆਉਣ ਦਾ ਕਾਰਨ ਹੈ ਅੰਨ ਖਾਧੇ ਆ। ਅੰਨ ਜਦੋਂ ਪਚ ਕੇ ਰਸ ਬਣ ਕੇ ਨਾੜੀਆਂ ਚ ਦੌੜਦਾ ਤੇ ਨਾੜੀਆਂ ਵਿੱਚ ਸੁਪਨਾ ਆਉਂਦਾ, ਉਸ ਅੰਨ ਦੇ ਭਾਵ ਕਰਕੇ ਸੁਪਨਾ ਆਉਂਦਾ। ਔਰ ਐਸਾ ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਵੀ ਹੈ ਕਿ ਜਦੋਂ ਸਾਡੀ ਸਵਪਨ ਅਵਸਥਾ ਹੁੰਦੀ ਹੈ, ਸਾਡੇ ਗਲ ਦੇ ਵਿੱਚ, ਕੰਠ ਦੇ ਵਿੱਚ ਇੱਕ ਇਹੋ ਜਿਹੀ ਬਾਰੀਕ ਨਾੜੀ ਹੈ ਜਿਹੜੀ ਵਾਲ ਦੇਵੇ, ਵਾਲ ਨਾਲੋਂ ਵੀ 100 ਹਿੱਸੇ ਬਰੀਕ ਹੈ, ਇਤਨੀ ਸੂਖਸ਼ਮ ਹੈ। ਜਦੋਂ ਸਾਡਾ ਸੁਪਨਾ ਹੁੰਦਾ, ਸੁਪਨੇ ਵਿੱਚ ਹੁੰਦੇ, ਉਸ ਵੇਲੇ ਸਾਡਾ ਉਸ ਨਾੜੀ 'ਚ ਨਿਵਾਸ ਹੁੰਦਾ, ਉਸ ਨਾੜੀ ਵਿੱਚੋਂ ਸਾਨੂੰ ਸਾਰੇ ਸੁਪਨੇ ਨਜ਼ਰ ਆਉਂਦੇ ਨੇ। ਚੀਤੇ ਪਿੱਛੋਂ ਥੁੱਕਣ ਦਾ ਮਤਲਬ ਹੈ ਕਿ ਮੰਤਰ ਤੰਤਰ ਨਾਸ ਹੋ ਜਾਣ। ਇੱਦਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਉਹ ਆਪਾਂ ਕੱਲ੍ਹ ਦੀ ਕਥਾ 'ਚ ਸਰਵਣ ਕੀਤੇ। ਸਤਿਗੁਰਾਂ ਦੇ ਨੇੜੇ ਭਾਈ ਗੁਰਬਖਸ਼ ਸਿੰਘ ਜੀ ਬੈਠੇ ਸਨ, ਭਾਈ ਰਾਮ ਕੋਇਰ ਜੀ। ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਦੇ ਅੰਸ਼ ਵੰਸ਼ 'ਚੋਂ ਨੇ। ਇਹਨਾਂ ਨੇ ਦਸਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ। ਸਤਿਗੁਰੂ ਜੀ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਔਰ ਭਾਈ ਰਾਮ ਕੋਇਰ ਸਾਹਿਬ ਜੀ 3 ਸਾਲ ਦੀ ਉਮਰ ਦੇ ਸਨ। ਤੋ ਇਹਨਾਂ ਸਤਿਗੁਰਾਂ ਨਾਲੋਂ ਉਮਰ ਕਰਕੇ ਥੋੜ੍ਹਾ ਫਰਕ ਸੀ ਔਰ ਬਹੁਤ ਸਮਾਂ ਇਹਨਾਂ ਨੇ ਸਤਿਗੁਰਾਂ ਦੀ ਸੰਗਤ 'ਚ ਬਤੀਤ ਕੀਤਾ ਹੈ। ਕਲਗੀਧਰ ਜੀ ਭਾਈ ਰਾਮ ਕੋਇਰ ਜੀ ਯਾਨੀ ਕਿ ਗੁਰਬਖਸ਼ ਸਿੰਘ ਜੀ ਜੋ ਬਾਅਦ ਵਿੱਚ ਅੰਮ੍ਰਿਤ ਛੱਕ ਕੇ ਗੁਰਬਖਸ਼ ਸਿੰਘ ਬਣੇ, ਔਰ ਇਹ ਤਕਰੀਬਨ ਜਿਹੜੀ 100 ਸਾਖੀ ਦੇ ਆਧਾਰ ਤੇ ਕਥਾ ਲਿਖੀ ਹੈ, ਉਹ 100 ਸਾਖੀ ਦੇ ਉਚਾਰਨ ਕਰਤਾ ਭਾਈ ਰਾਮ ਕੋਇਰ ਸਾਹਿਬ ਨੇ, ਉਸੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਕਥਾ ਲਿਖੀ। ਇਹ ਜਿਹੜੇ ਬਚਨ ਚੱਲ ਰਹੇ ਨੇ ਇਹ 100 ਸਾਖੀ ਵਿੱਚ ਲਿਖੇ ਹੋਏ ਨੇ। ਤੋ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਗੁਰੂ ਕਲਗੀਧਰ ਜੀ ਨੇ ਮੇਰੇ ਵੱਲ ਇਸ਼ਾਰਾ ਕੀਤਾ ਤੇ ਮੈਨੂੰ ਹੁਕਮ ਕਰ ਰਹੇ ਨੇ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਓ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਚੁੱਪ ਹੋਏ ਸਭ ਗੁਰ ਕੈ ਲੜਕੇ ਗੁਰਬਖਸ਼ ਸਿੰਘ।
ਸਾਰੇ ਕਵੀਆਂ ਨੇ ਸਵਾਲਾਂ ਦੇ ਜਵਾਬ ਦਿੱਤੇ, ਹਰ ਇੱਕ ਕਵੀ ਨੇ ਆਪੋ ਆਪਣੇ ਢੰਗ ਨਾਲ ਸਵਾਲ ਦਾ ਜਵਾਬ ਦਿੱਤਾ ਵੀ ਚੰਦਰਮਾ ਨੂੰ ਕਲੰਕ ਕਿਉਂ ਲੱਗਾ, ਚੀਤੇ ਪਿੱਛੇ ਕਿਉਂ ਥੁੱਕਿਆ ਜਾਂਦਾ ਹੈ। ਤੋ ਬਾਅਦ ਵਿੱਚ ਜਦੋਂ ਸਾਰੇ ਕਵੀ ਚੁੱਪ ਕਰ ਗਏ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ, ਲਾਗੇ ਭਾਈ ਗੁਰਬਖਸ਼ ਸਿੰਘ ਜੀ ਬੈਠੇ ਸਨ, ਕਹਿੰਦੇ ਗੁਰਬਖਸ਼ ਸਿੰਘ ਜੀ ਤੁਸੀਂ ਸੁਣੋ।
ਤੂੰ ਕਿਉਂ ਬੋਲਤ ਨੈ ਕਹਿਣ ਹੋਗ ਮਮ ਸਿੰਘ।
ਗੁਰਬਖਸ਼ ਸਿੰਘ ਤੂੰ ਕਿਉਂ ਨੀ ਬੋਲਦਾ। ਮਹਾਰਾਜ ਦਸਵੇਂ ਪਾਤਸ਼ਾਹ ਗੁਰਬਖਸ਼ ਸਿੰਘ ਨੂੰ ਕਹਿੰਦੇ, ਭਾਈ ਰਾਮ ਕੁਵੇਰ ਜੀ ਨੂੰ ਕਹਿੰਦੇ, ਗੁਰਬਖਸ਼ ਸਿੰਘ ਸਾਰੇ ਕਵੀਆਂ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ, ਤੂੰ ਕਿਉਂ ਨੀ ਕੁਝ ਬੋਲਦਾ, ਤੂੰ ਵੀ ਮੇਰਾ ਸਿੰਘ ਹੈ, ਤੈਨੂੰ ਵੀ ਬੋਲਣਾ ਚਾਹੀਦਾ, ਤੈਨੂੰ ਵੀ ਕੁਝ ਕਹਿਣਾ ਚਾਹੀਦਾ, ਦੱਸਣਾ ਚਾਹੀਦਾ।
ਤਬ ਮੈਂ ਬੋਲੀ ਉਹ ਸਮਝ ਕੇ ਮਨ ਪਰਚਾ ਤੁਮ ਚਰਨ।
ਸਤਿਗੁਰਾਂ ਦੇ ਬਚਨ ਸੁਣ ਕੇ ਸਮਝ ਕੇ ਭਾਈ ਰਾਮ ਕੋਇਰ ਜੀ ਕਹਿੰਦੇ, ਮੈਂ ਹੱਥ ਜੋੜੇ, ਹੱਥ ਜੋੜ ਕੇ ਆਖਿਆ, ਕਲਗੀਧਰ ਜੀ ਮੇਰੇ ਮਨ ਦਾ ਪਰਚਾ ਤਾਂ ਤੁਹਾਡੇ ਚਰਨਾਂ ਵਿੱਚ ਹੈ। ਯਾਨੀ ਕਿ ਮੇਰਾ ਮਨ ਉਹ ਤੁਹਾਡੇ ਚਰਨਾਂ ਵਿੱਚ ਪਰਚਿਆ ਹੋਇਆ। ਪਰਚਿਆ ਦਾ ਮਤਲਬ ਹੁੰਦਾ ਲੱਗਿਆ ਹੋਇਆ। ਆਪ ਜੀ ਦੇ ਚਰਨਾਂ ਵਿੱਚ ਮੇਰਾ ਮਨ ਲੱਗਿਆ ਹੋਇਆ ਹੈ।
ਸੰਤੀ ਕਿਉਂ ਕਿਆ ਬਸ, ਜੰਤੀ ਕੋ ਕਿਆ ਬਸ, ਸੇ ਕਰਤਾ ਤੁਮਰੀ ਸ਼ਰਨ।
ਮੈਂ ਤਾਂ ਇੱਕ ਜੰਤਰੀ ਜੀਵ ਹਾਂ, ਜੰਤ ਹਾਂ, ਵਜਾਉਣ ਵਾਲੇ ਤੇ ਤੁਸੀਂ ਹੋ, ਕਰਤਾ ਪੁਰਖ ਤਾਂ ਤੁਸੀਂ ਹੋ। ਮੈਂ ਤਾਂ ਇੱਕ ਜੀਵ ਹਾਂ, ਕੱਲਾ ਸਾਜ ਪਿਆ ਹੋਵੇ ਆਪਣੇ ਆਪ ਥੋੜੀ ਵੱਜਦਾ, ਸਾਜ ਨੂੰ ਵਜਾਉਣ ਵਾਲਾ ਵਜੰਤਰੀ ਚਾਹੀਦਾ। ਜਦੋਂ ਵਜੰਤਰੀ ਉਸ ਸਾਜ ਨੂੰ ਵਜਾਉਂਦਾ, ਜਿਹੜੀ ਸੁਰ ਦੱਬਦਾ ਉਹੀ ਸੁਰ ਉਸ ਸਾਜ ਚੋਂ ਨਿਕਲਦੀ ਹੈ। ਮਹਾਰਾਜ ਮੈਂ ਕੀ ਬੋਲਾਂ, ਮੈਂ ਤਾਂ ਜੰਤ ਹਾਂ, ਜੰਤੀ ਦਾ ਮਤਲਬ ਮੈਂ ਤਾਂ ਜੰਤ ਹਾਂ। ਹੈ ਤਾਂ ਸਭ ਕੁਝ ਤੁਸੀਂ ਕਰਤਾ ਪੁਰਖ ਹੋ, ਤੁਹਾਡੇ ਵੱਸ ਵਿੱਚ ਹੈ, ਤੁਹਾਡੇ ਹੱਥ ਵਿੱਚ ਹੈ, ਤੁਸੀਂ ਸਭ ਕੁਝ ਕਰਨ ਕਰਾਉਣ ਵਾਲੇ ਹੋ। ਜਿੰਨਾ ਕੁ ਤੁਸੀਂ ਕਿਸੇ ਕੋਲੋਂ ਬੁਲਾਉਂਦੇ ਹੋ ਓਨਾ ਕੀ ਉਹ ਬੋਲਦਾ ਹੈ।
ਹੱਥ ਪੈਰ ਕੀ ਚੇਸ਼ਟਾ, ਬੈਤ ਸਮਰ ਪਿਓ ਧਿਆਨ।
ਮਹਾਰਾਜ ਅੱਠਾਂ ਪੈਰਾਂ ਦੀ ਮੇਰੀ ਜਿਹੜੀ ਚੇਸ਼ਟਾ ਹੈ ਉਹ ਤਾਂ ਇਹ ਹੈ ਕਿ ਮੈਂ ਬੈਠ ਕੇ ਆਪਣਾ ਧਿਆਨ ਤੁਹਾਡੇ ਚਰਨਾਂ ਚ ਸਮਰਪਣ ਕੀਤਾ ਹੋਇਆ। ਮੈਂ ਆਪਣਾ ਆਪ ਤੁਹਾਡੇ ਚਰਨਾਂ ਵਿੱਚ ਸਮਰਪਣ ਕੀਤਾ ਹੋਇਆ, ਭੇਟ ਕੀਤਾ ਹੋਇਆ।
ਨਾਥ ਹਮਾਰੀ ਕਥ ਕਰ ਤੁਮਰੋ ਹਮਰਾ ਗਿਆਨ।
ਸਾਡੇ ਵਿੱਚ ਜਿਹੜਾ ਗਿਆਨ ਹੈ ਉਹ ਤੁਹਾਡਾ ਦਿੱਤਾ ਹੋਇਆ, ਸਾਡੀ ਕਥਾ ਦੀ ਜਿਹੜੀ ਨੱਥ ਹੈ ਉਹ ਤੁਹਾਡੇ ਹੱਥ ਵਿੱਚ ਹੈ, ਉਹੀ ਸਾਡੇ ਕੋਲੋਂ ਬੁਲਾਉਂਦੇ ਹੋ ਜੋ ਤੁਸੀਂ ਬੁਲਾਉਣਾ ਚਾਹੁੰਦੇ ਹੋ। ਸਾਡੀ ਕਥਾ ਦੀ ਜਿਹੜੀ ਨੱਥ ਹੈ, ਜਿਵੇਂ ਕਿਸੇ ਬਲਦ ਦੀ ਨੱਥ ਹੁੰਦੀ ਨਾ, ਉਹਦੇ ਹੱਥ ਦੇ ਵਿੱਚ ਜਿਵੇਂ ਉਧਰ ਜਿੱਧਰ ਪ੍ਰੇਰਦਾ ਉਧਰ ਚੱਲਦਾ ਹੈ। ਮਹਾਰਾਜ ਇਸੇ ਤਰ੍ਹਾਂ ਜਿਹੜੀ ਸਾਡੀ ਕਥਾ ਹੈ ਉਸ ਕਥਾ ਦੀ ਨੱਥ ਤਾਂ ਤੁਹਾਡੇ ਹੱਥ ਵਿੱਚ ਹੈ, ਔਰ ਸਾਡੇ ਕੋਲ ਜਿਹੜਾ ਗਿਆਨ ਹੈ ਹੇ ਕਲਗੀਧਰ ਜੀ ਉਹ ਤੁਹਾਡਾ ਦਿੱਤਾ ਹੋਇਆ।
ਸੁਨ ਸਾਹਿਬ ਸਿੰਘ ਸੁਨ ਹੱਸੇ ਤਬ ਹੋ ਕੈ ਕਤ ਜੋਗ।
ਕਥਾ ਭਾਈ ਰਾਮ ਕੁਇਰ ਜੀ ਨੇ ਉਚਾਰੀ ਤੇ ਸਾਹਿਬ ਸਿੰਘ ਲਿਖਾਰੀ ਨੇ ਲਿਖੀ ਹੈ। ਸੋ ਸਾਖੀ ਦੀ ਕਥਾ ਭਾਈ ਰਾਮ ਕੁਇਰ ਜੀ ਸਾਹਿਬ ਸਿੰਘ ਨੂੰ ਕਹਿੰਦੇ, ਸਾਹਿਬ ਸਿੰਘ ਜਦੋਂ ਮੈਂ ਦਸਵੇਂ ਪਾਤਸ਼ਾਹ ਨੂੰ ਇਹ ਬਚਨ ਕਹੇ ਤੇ ਸੁਣ ਕੇ ਸਤਿਗੁਰੂ ਜੀ ਹੱਸ ਪਏ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਸਕੁਰਾ ਪਏ, ਤੇ ਮੁਸਕੁਰਾਏ ਜਦੋਂ ਦਸਵੇਂ ਪਾਤਸ਼ਾਹ ਤੇ ਭਾਈ ਰਾਮ ਕੁਇਰ ਜੀ ਯਾਨੀ ਕਿ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ, ਮੈਂ ਹੱਥ ਜੋੜ ਕੇ ਕਲਗੀਧਰ ਦੇ ਚਰਨਾਂ ਵਿੱਚ ਬੇਨਤੀ ਕੀਤੀ।
ਸਭ ਕੋ ਉਤਰ ਆਪ ਹੀ ਕਹੀਏ ਸੰਗਤ ਤੋਰ।
ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ, ਮੈਂ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ, ਇਹ ਜਿੰਨੇ ਸਵਾਲ ਆਪ ਜੀ ਨੇ ਪਹਿਲਾਂ ਕਹੇ ਨੇ ਇਹਨਾਂ ਦੇ ਜਵਾਬ ਤੁਸੀਂ ਦਿਓ। ਸਾਡੇ ਅੰਦਰ ਤਾਂ ਤੁਹਾਡਾ ਹੀ ਦਿੱਤਾ ਗਿਆਨ ਹੈ, ਅਸੀਂ ਤਾਂ ਉਹੀ ਬੋਲਣਾ ਜੋ ਤੁਸੀਂ ਬੁਲਾਉਣਾ। ਇਸ ਕਰਕੇ ਮਹਾਰਾਜ ਸਾਡੀ ਬੇਨਤੀ ਹੈ ਕਿ ਜਿੰਨੇ ਸਵਾਲਾਂ ਦੇ ਪਹਿਲਾਂ ਆਪ ਜੀ ਨੇ ਸਵਾਲ ਕੀਤੇ ਨੇ ਉਹਨਾਂ ਦੇ ਜਵਾਬ ਕਵੀਆਂ ਨੇ ਦਿੱਤੇ ਤਾਂ ਹਨ, ਪਰ ਸੰਤੁਸ਼ਟੀ ਨਹੀਂ ਹੋਈ। ਇਸ ਕਰਕੇ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉੱਤਰ ਨੇ, ਹੇ ਦਿਆਲ ਪ੍ਰਭੂ ਜੀ ਤੁਸੀਂ ਆਪ ਕਿਰਪਾ ਕਰਕੇ ਸਾਨੂੰ ਦਿਓ, ਤਾਂ ਜੋ ਸਾਰੀ ਸੰਗਤ ਜਿੰਨੇ ਸਿੱਖ ਬੈਠੇ ਨੇ ਇਹ ਸਾਰੇ ਇਹਨਾਂ ਸਵਾਲਾਂ ਦੇ ਜਵਾਬ ਸੁਣ ਸਕਣ, ਜਾਣ ਸਕਣ।
ਬੋਲੇ ਪ੍ਰਭ ਤਬ ਦਿਆਲ ਹੋਏ ਜਨਮ ਜੋਨ ਪਰਮ ਜੀਵ।
ਮਹਾਰਾਜ ਜੀ ਫਿਰ ਦਿਆਲ ਹੋ ਕੇ ਬੋਲੇ। ਕਲਗੀਧਰ ਪਾਤਸ਼ਾਹ ਜੀ ਜਿਹੜਾ ਪਹਿਲਾ ਸਵਾਲ ਸੀ ਨਾ ਵੀ ਸੁਪਨਾ ਕਿਉਂ ਆਉਂਦਾ, ਉਹਦਾ ਜਵਾਬ ਦੇ ਰਹੇ ਨੇ। ਕਹਿੰਦੇ ਵੀ ਜਿਹੜਾ ਜੀਵ ਹੈ ਇਹ ਜੂਨੀਆਂ ਦੇ ਵਿੱਚ ਭਰਮਦਾ ਕਈ ਜਨਮਾਂ ਵਿੱਚ, ਜਨਮ ਜੋਨ ਪਰਮ ਜੀਵ, ਜਨਮ ਲੈ ਕੇ ਜੂਨੀਆਂ ਦੇ ਵਿੱਚ ਇਹ ਜੀਵ ਭਰਮਦਾ ਹੈ।
ਨਿੰਦਰਾ ਵਸੇ ਕਾਂਤ ਚਿਤ ਲਖੇ ਪਰ ਮੈਂ ਸੁਪਨੀਵ।
ਬੰਦੇ ਨੂੰ ਸੁਪਨੇ ਆਉਂਦੇ ਨੇ, ਦਰਅਸਲ ਉਹ ਸੁਪਨੇ ਨੂੰ ਜਾਂ ਤਾਂ ਜਿਹੜੇ ਪਿੱਛੇ ਜਨਮ ਲੰਘ ਚੁੱਕੇ ਨੇ ਉਹਨਾਂ ਵਿੱਚ ਜੋ ਕੁਝ ਕੀਤਾ ਹੁੰਦਾ ਵੇਖਿਆ ਹੁੰਦਾ ਉਹ ਦਿਸਦਾ, ਜਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਜਨਮ ਹੋਣੇ ਨੇ ਉਹਨਾਂ ਜਨਮਾਂ ਦਾ ਜਿਹੜਾ ਭਾਵ ਹੈ ਉਹ ਨਜ਼ਰ ਆਉਂਦਾ, ਕਿਉਂਕਿ ਬੰਦਾ ਨਿੰਦਰਾ ਵਿੱਚ ਹੁੰਦਾ, ਇਕਾਂਤ ਵਿੱਚ ਹੁੰਦਾ, ਇਕਾਂਤ ਵਿੱਚ ਔਰ ਨਿੰਦਰਾ ਚ ਹੋਣ ਕਰਕੇ ਇਹਨੂੰ ਆਪਣੇ ਪਿਛਲੇ ਜਨਮ ਤੇ ਆਉਣ ਵਾਲੇ ਜਨਮਾਂ ਦੇ ਜਿਤਨੇ ਸੰਸਕਾਰ ਹੁੰਦੇ ਨੇ ਉਹਨਾਂ ਸੰਸਕਾਰਾਂ ਦੇ ਭਾਵਾਂ ਮੁਤਾਬਕ ਸੁਪਨਾ ਆਉਂਦਾ ਹੈ, ਜਾਂ ਇਸ ਜਨਮ ਦੇ ਵਿੱਚ ਜਾਗਦਿਆਂ ਜਿਹੜੇ ਕਰਮ ਕਰਦਾ ਹੈ ਉਹਨਾਂ ਕਰਮਾਂ ਦੇ ਮੁਤਾਬਕ ਸਾਨੂੰ ਸੁਪਨਾ ਆਉਂਦਾ ਜੋ ਅਸੀਂ ਪਿੱਛੇ ਕਰ ਚੁੱਕੇ ਹੁੰਦੇ ਹਾਂ। ਕਈ ਵਾਰੀ ਕਈ ਸੁਪਨੇ ਐਸੇ ਵੀ ਸਾਨੂੰ ਆਉਂਦੇ ਨੇ ਕਿ ਜੋ ਅਸੀਂ ਦਿਨ ਸਮੇਂ ਕਰਦੇ ਹਾਂ ਉਹ ਰਾਤ ਨੂੰ ਵੀ ਕਰਦੇ ਹਾਂ, ਸੁਪਨੇ ਵਿੱਚ ਵੀ ਅਸੀਂ ਉਹੀ ਕੰਮ ਕਰਦੇ ਹਾਂ। ਇੱਕ ਦੁਕਾਨਦਾਰ ਜੇ ਦਿਨ ਸਮੇਂ ਦੁਕਾਨ ਤੇ ਬੈਠਾ ਸਾਰਾ ਦਿਨ ਤੱਕੜੀ ਤੋਲਦਾ ਤੇ ਉਹਨੂੰ ਸੁਪਨੇ ਵੀ ਤਕਰੀਬਨ ਉਹੋ ਜਿਹੇ ਹੀ ਆਉਂਦੇ ਨੇ, ਉਹ ਸੁਪਨੇ ਵਿੱਚ ਵੀ ਦੁਕਾਨਦਾਰੀ ਕਰਦਾ ਹੁੰਦਾ। ਪਰ ਕਈ ਵਾਰੀ ਕਈ ਸੁਪਨੇ ਐਸੇ ਹੁੰਦੇ ਨੇ ਕਿ ਜਿਹੜੇ ਸੁਪਨਿਆਂ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੁੰਦਾ ਇਸ ਜਨਮ ਦਾ। ਨਵੀਆਂ ਨਵੀਆਂ ਹੀ ਸ਼ਕਲਾਂ ਦਿਸਦੀਆਂ ਨੇ, ਨਵੇਂ ਨਵੇਂ ਰੂਪ ਦਿਸਦੇ ਨੇ, ਨਵਾਂ ਨਵਾਂ ਹੀ ਵਰਤਾਰਾ ਜਿਹਾ ਅਜੀਬੋ ਗਰੀਬ ਜੀ ਦੁਨੀਆਂ ਦਿਸਦੀ ਹੈ। ਉਹ ਜਿਹੜੇ ਸੁਪਨੇ ਨੇ ਉਹ ਜਾਂ ਤਾਂ ਕਲਗੀਧਰ ਕਹਿੰਦੇ ਆਉਣ ਵਾਲੇ ਜਨਮਾਂ ਦੇ ਨੇ, ਜਾਂ ਜਿਹੜੇ ਪਿੱਛੇ ਜਨਮ ਬੀਤ ਚੁੱਕੇ ਨੇ ਉਹਨਾਂ ਦੇ ਨੇ। ਉਹ ਸਾਨੂੰ ਉਸ ਤਰ੍ਹਾਂ ਦਾ ਨਜ਼ਰ ਆਉਂਦਾ ਜਿਵੇਂ ਚੌਧਰੀ ਸ਼ਮੀਰ ਦੀ ਕਥਾ ਆਉਂਦੀ ਹੈ। ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ, ਦਸਵੇਂ ਪਾਤਸ਼ਾਹ ਨੂੰ ਕਹਿੰਦਾ। ਮਹਾਰਾਜ ਕਹਿੰਦੇ ਚੌਧਰੀ ਸ਼ਮੀਰ ਇਹ ਤਾਂ ਬੜੀ ਵੱਡੀ ਦਾਤ ਮੰਗ ਰਿਹਾ, ਕੁਝ ਹੋਰ ਮੰਗ ਲੈ। ਪਰ ਉਹ ਵੀ ਖਹਿੜੇ ਪੈ ਗਿਆ, ਕਹਿੰਦਾ ਇਹੀ ਚੀਜ਼ ਚਾਹੀਦੀ ਹੈ। ਮਹਾਰਾਜ ਕਹਿੰਦੇ ਕੱਲ ਨੂੰ ਆਈ, ਰਾਤ ਨੂੰ ਜਦੋਂ ਘਰ ਜਾ ਕੇ ਸੁੱਤਾ ਤੇ ਸੁੱਤੇ ਪਏ ਨੂੰ ਸੁਪਨਾ ਆਇਆ। ਸੁਪਨੇ ਚ ਕੀ ਵੇਖਦਾ ਵੀ ਜਨਮ ਤੋਂ ਬਾਅਦ ਕਦੇ ਕੁੱਤਾ ਬਣ ਜਾਂਦਾ, ਕਦੇ ਕਾਂ ਬਣ ਜਾਂਦਾ, ਕਦੇ ਕਿਹੜੀ ਜੋਨੀ ਚ ਚੱਲਿਆ ਜਾਂਦਾ। ਕਈ ਜਨਮਾਂ ਵਿੱਚ ਭਟਕਣ ਤੋਂ ਬਾਅਦ ਅਗਲੇ ਦਿਨ ਮਹਾਰਾਜ ਜੀ ਕੋਲ ਆਇਆ, ਕਹਿੰਦਾ ਸਤਿਗੁਰੂ ਜੀ ਰਾਤ ਨੂੰ ਸੁਪਨਾ ਬੜਾ ਅਜੀਬੋ ਗਰੀਬ ਵੇਖਿਆ। ਮਹਾਰਾਜ ਕਹਿੰਦੇ ਇੰਨੇ ਜਨਮਾਂ ਵਿੱਚ ਤੂੰ ਭਟਕਣਾ ਸੀ, ਜਿਹੜੇ ਜਨਮ ਤੇਰੇ ਰਾਤ ਇੱਕ ਸੁਪਨੇ ਵਿੱਚ ਕੱਟ ਦਿੱਤੇ ਨੇ। ਯਾਨੀ ਕਿ ਆਉਣ ਵਾਲੇ ਸਮੇਂ ਦੇ ਜਿਹੜੇ ਜਨਮ ਨੇ ਉਹਨਾਂ ਜਨਮਾਂ ਦੇ ਵੀ ਕਈ ਸੁਪਨੇ ਸਾਨੂੰ ਹੁਣੇ ਇਸ ਸਰੀਰ ਦੇ ਵਿੱਚ ਨਜ਼ਰ ਆਉਣ ਲੱਗ ਪੈਂਦੇ ਨੇ। ਸੁਪਨਿਆਂ ਦੀ ਵੀ ਇੱਕ ਦੁਨੀਆ ਹੈ, ਸੁਪਨਿਆਂ ਦਾ ਵੀ ਇੱਕ ਸੰਸਾਰ ਹੈ, ਜਾਂ ਪਿੱਛੇ ਜਿਹੜੇ ਸੰਸਕਾਰ ਦੱਬੇ ਹੁੰਦੇ ਨੇ ਸਾਡੇ ਪਿਛਲੇ ਕਈ ਜਨਮਾਂ ਦੇ ਸੰਸਕਾਰ। ਜਿਹੜਾ ਸਾਡਾ ਮਨ ਹੈ ਖਾਲਸਾ ਜੀ, ਇਹ ਨਹੀਂ ਜੰਮਦਾ ਮਰਦਾ, ਜਿਹਨੂੰ ਅੰਤਸ਼ਕਰਨ ਕਹਿੰਦੇ ਹਾਂ। ਸਾਡਾ ਸਰੀਰ ਜੰਮਦਾ ਮਰਦਾ, ਪਰ ਸਾਡਾ ਜਿਹੜਾ ਅੰਤਸ਼ਕਰਨ ਹੈ ਉਹ ਤਾਂ ਉਦੋਂ ਦਾ ਬਣਿਆ ਹੋਇਆ ਜਦੋਂ ਦਾ ਸੰਸਾਰ ਬਣਿਆ। ਹੁਣ ਸੰਸਾਰ ਬਣੇ ਨੂੰ ਕਰੋੜਾਂ ਸਾਲ ਹੋ ਗਏ ਨੇ, ਕਰੋੜਾਂ ਸਾਲ ਸਾਡੇ ਅੰਤਸ਼ਕਰਨ ਬਣੇ ਨੂੰ ਹੋ ਗਏ ਨੇ। ਜਦੋਂ ਦਾ ਸੰਸਾਰ ਬਣਿਆ ਅਸੀਂ ਵੀ ਉਦੋਂ ਹੀ ਬਣੇ ਸੀ ਨਾ, ਤੇ ਸਾਡਾ ਜਿਹੜਾ ਅੰਤਸ਼ਕਰਨ ਵੀ ਉਦੋਂ ਦਾ ਹੀ ਬਣਿਆ। ਪਤਾ ਨਹੀਂ ਕਿੰਨੇ ਜਨਮਾਂ ਵਿੱਚੋਂ ਨਿਕਲ ਕੇ ਅਸੀਂ ਇਸ ਜਨਮ ਤੱਕ ਪਹੁੰਚੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਪਤਾ ਨਹੀਂ ਕਿੰਨਿਆਂ ਕੁ ਜੂਨੀਆਂ ਵਿੱਚ ਜਨਮਾਂ ਤੋਂ ਭਟਕਣ ਤੋਂ ਬਾਅਦ ਸਾਨੂੰ ਇਹ ਸਰੀਰ ਮਿਲਿਆ, ਫਿਰ ਇਸ ਸਰੀਰ ਤੱਕ ਅਸੀਂ ਪਹੁੰਚੇ। ਹੁਣ ਉਹ ਜਿਹੜੇ ਪਿਛਲੇ ਕਈ ਜਨਮਾਂ ਦੇ ਸੰਸਕਾਰ ਸਾਡੀ ਜਿਹੜੀ ਉਹ ਅੰਦਰ ਮਨ ਵਿੱਚ ਦੱਬੇ ਹੁੰਦੇ ਨੇ ਉਹਨਾਂ ਮੁਤਾਬਕ ਸਾਨੂੰ ਸੁਪਨੇ ਆਉਂਦੇ ਨੇ। ਇਸ ਕਰਕੇ ਸੇਵਾ ਸਿਮਰਨ ਜਿੰਨਾ ਜ਼ਿਆਦਾ ਕਰਾਂਗੇ ਵੱਧ ਕਰਾਂਗੇ, ਭਜਨ ਬੰਦਗੀ ਜਿੰਨੀ ਜ਼ਿਆਦਾ ਕਰਾਂਗੇ ਉਦਾਂ ਦੇ ਸਾਨੂੰ ਸੁਪਨੇ ਵੀ ਭਲੇ ਆਉਣਗੇ। ਸੰਸਕਾਰ ਚੰਗੇ ਬਣਨਗੇ ਨਾ, ਸ਼ੁਭ ਸੰਸਕਾਰ ਬਣਨਗੇ ਤੇ ਸੁਪਨੇ ਵੀ ਚੰਗੇ ਨਿਕਲਣਗੇ। ਹੁਣ ਮਹਾਰਾਜ ਕਬੀਰ ਜੀ ਕਹਿੰਦੇ ਹਨ ਸੁਪਨੇ ਹੂੰ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ। ਹੁਣ ਜਿਹੜਾ ਜਾਗਦਿਆਂ ਜਪੇਗਾ ਸੁਪਨੇ ਚ ਉਹੀ ਰਾਮ ਰਾਮ ਕਹੇਗਾ ਨਾ, ਨਾਮ ਤਾਂ ਉਹੀ ਵਾਹਿਗੁਰੂ ਵਾਹਿਗੁਰੂ ਵੀ ਸੁਪਨੇ ਚ ਉਹੀ ਜਪੇਗਾ ਜਿਹੜਾ ਜਾਗਦਿਆਂ ਜਪੇਗਾ। ਇਸ ਕਰਕੇ ਇਹ ਵੀ ਸਾਡੇ ਉੱਤੇ ਅਸਰ ਪਾਉਂਦੇ ਨੇ, ਸਾਡੇ ਜਿਹੜੇ ਸੰਸਕਾਰ ਜਿਹੜੇ ਹੁਣ ਅਸੀਂ ਕਰ ਰਹੇ ਪਿਛਲੇ ਜਨਮਾਂ ਦੇ ਵੀ ਨੇ, ਹੁਣ ਜਿਹੜੇ ਕਰ ਰਹੇ ਉਹ ਵੀ ਨੇ, ਆਉਣ ਵਾਲੇ ਜਨਮਾਂ ਵਿੱਚ ਜੋ ਸਾਡੇ ਸੰਸਕਾਰ ਬਣਨੇ ਨੇ ਉਹ ਵੀ ਸਾਡੇ ਸੁਪਨੇ ਦੇ ਵਿੱਚ ਸਾਨੂੰ ਨਜ਼ਰ ਆ ਜਾਂਦੇ ਨੇ, ਉਹ ਵਰਤਾਰਾ। ਕਈ ਵਾਰੀ ਕਈ ਚੀਜ਼ਾਂ ਐਸੀਆਂ ਵੀ ਹੁੰਦੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਚ ਹੋਣੀਆਂ ਹੁੰਦੀਆਂ ਨੇ ਤੇ ਸਾਨੂੰ ਸੁਪਨੇ ਚ ਪਹਿਲਾਂ ਨਜ਼ਰ ਆ ਜਾਂਦੀਆਂ ਨੇ। ਤੇ ਆਪਾਂ ਅਕਸਰ ਕਹਿੰਦੇ, ਕਈ ਲੋਕਾਂ ਨੂੰ ਸੁਣਿਆ ਹੋਣਾ, ਤੁਸੀਂ ਵੀ ਸੁਣਿਆ ਹੋਣਾ, ਕਹਿੰਦੇ ਹਾਲੇ ਕੱਲ ਹੀ ਮੈਨੂੰ ਇਹ ਸੁਪਨਾ ਆਇਆ ਸੀ ਤੇ ਅੱਜ ਆਹ ਹੋ ਗਿਆ। ਕਈ ਬੰਦਿਆਂ ਨੂੰ ਇਹ ਕਹਿੰਦਾ ਸੁਣਿਆ ਹੋਣਾ, ਤੁਸੀਂ ਵੀ ਅਕਸਰ, ਕਿ ਹਾਲੇ ਮੈਨੂੰ 10 ਦਿਨ ਪਹਿਲਾਂ ਸੁਪਨਾ ਆਇਆ ਸੀ, ਵੇਖੋ ਜੀ ਅੱਜ ਆਹ ਕੰਮ ਹੋ ਗਿਆ, 10 ਦਿਨ ਪਹਿਲਾਂ ਮੈਂ ਆਹ ਕੁਝ ਸੁਪਨੇ ਚ ਵੇਖਿਆ ਸੀ, ਹੁਣ ਆਹ ਸੱਚਮੁੱਚੀ ਨਜ਼ਰ ਆ ਰਿਹਾ, ਸੱਚਮੁੱਚੀ ਦਿਸ ਰਿਹਾ। ਯਾਨੀ ਕਿ ਆਉਣ ਵਾਲੇ ਸਮੇਂ ਦੇ ਵੀ ਬਹੁਤ ਸਾਰੀਆਂ, ਮਹਾਰਾਜ ਜੀ ਇੱਥੇ ਕਹਿੰਦੇ ਵੀ ਜਿਹੜੇ ਕਈ ਜਨਮ ਨੇ, ਕਿਉਂਕਿ ਇਕਾਂਤ ਹੁੰਦਾ ਨਾ ਨਿੰਦਰਾ ਵਿੱਚ, ਸਾਡਾ ਮਨ ਇਕਾਂਤ ਵਿੱਚ ਹੁੰਦਾ, ਉਦੋਂ ਪਿਛਲੇ ਜਨਮ ਤੇ ਹੁਣ ਦੇ ਜਨਮ ਤੇ ਆਉਣ ਵਾਲੇ ਜਨਮ ਦੀਆਂ ਬਹੁਤ ਕੁਝ ਘਟਨਾਵਾਂ ਐਸੀਆਂ ਨੇ ਮਹਾਰਾਜ ਜੀ ਕਹਿੰਦੇ ਜੋ ਸਾਨੂੰ ਸੁਪਨੇ ਵਿੱਚ ਦਿਸਦੀਆਂ ਨੇ, ਇਹੀ ਕਾਰਨ ਹੈ ਸਾਡੇ ਸੁਪਨੇ ਆਉਣ ਦਾ।
तारा गुर पत्नी भुगे चंद काल का देख।
चन है ये कलंक लगा है, सवाल दूजा सी सतगुरां दा भी चन नू कलंक क्यों लगा, चंद्रमा नू कलंक क्यों लगा। महाराज जी कहिंदे दा कारण है कि चंद्रमा दा गुरु सी बृहस्पति, बृहस्पति गुरु दी घरवाली सी तारा, चंद्रमा अपने गुरु दी घरवाली नू वेख के लुभाएमान हो गया। बृहस्पति चंद्रमा दा देवत्यां दा तकरीबन जिहड़ा गुरु है वह बृहस्पति है, जिवें दानवां दा गुरु शंकराचार्य है, इसे तरह देवत्यां दा जिहड़ा गुरु है वह बृहस्पति चंद्रमा दा गुरु भी है। उन्हें अपनी गुरु दी घरवाली दे नाल विचार कमाया चंद्रमा ने, चंद्रमा ने एक कुकर्म किया जिस कारण करके उस चंद्रमा नू कलंक लगा, उस चंद्रमा नू कलंक दी प्राप्ति हुई।
पर नारी परसन अगे लोक दिखायो लेख,
लोकां नू विखाउण वास्ते उस चंद्रमा दे उत्ते लेख पै गया, रहिंदी दुनिया तक उह रहेगा ए विखाउण वास्ते के हे दुनिया दे लोको पर इस्त्री गमन करके इस चंद्रमा नू कलंक लगा, इस करके तुसीं भी बच के रहा जे। कलगीधर जी दे इक दसवें पातशाह दी बाणी चरित्रो पख्यान दसम ग्रंथ च उहदे विच इक जगह ते महाराज जी ने यह बचन लिखिया, पर नारी के भजे सी चंद्रमा कलंक लगावै, के पराई इस्त्री दे भजन करके चंद्रमा दे मत्थे ते कलंक लगा, एडा वड्डा दोष है। चार बजर कुरैतां चों एक वज्र कुरैत सतगुरु जी ने अपने सिंह नूं इह भी दसी है, पर नारी रमण नहीं करनी, पर नारी नहीं रमणा। यह खास करके महाराज जी ने हदायत की, दसम ग्रंथ च उही बचन आउंदे ने महाराज जी दे के सुध जब ते हम धरी बचन गुर दए हमारे, पूत यह प्रण तोहे प्राण जब लग कट थारे, निज नारी के साथ नित तुम नेह बढ़ी है, पर नारी की सेज भूल सुपने हो न जाइया। ये खास हदायत महाराज दसवें पातशाह ने अपने खालसे नूं कीती है, वेख पराइयां चंगियां मावां भैणां तियां जाने। ये खास करके हुक्म है खालसा जी श्री गुरु ग्रंथ साहब जी दे अंदर भी बहुत थावां ते महाराज जी ने सानू इस कुकर्म तों वरजिया है। महाराज जी कहिंदे जैसा संग बिसियर का है रे तैसो ही ये पर ग्रह, पर ग्रह का मतलब है पर स्त्री। जिवें डसने सप का जहरीले सप का संघ हुंदा है, हुण जहरीले सप का संघ करोगे वह डस के जहर मारेगा ही ना साडे शरीर च, इसे तरह पर स्त्री का रमण करना जहरीले नाग का संघ करन दे तुल है। जिवें जहरीले नाग तो असी बचदे हां तैसे पर स्त्री जां पर पुरख तो बचण दा सानू हुक्म है। महाराज जी कहिंदे वेखो चंद्रमा नूं जिहड़ा कलंक लगा वह इस करके लोकां नूं दसण वास्ते है कि पर नारी परसन अघी लोक दिखायो देख, लोकां नूं विखाउण वास्ते उहदे ते लेख पक्का ला दिता चंद्रमा ते उह कलंक। वेखो किन्ना सोहना चंद्रमा, पूर्णमाशी दी रात नूं किन्ना सुंदर हुंदा चंद्रमा, विच कलंक लगा होया सारी उहदी रूप रेखा बिगाड़ के रख दिंदा, उहदे रूप नूं कलंक लगा होया। उह कलंक उहनूं पर नारी भजन करके लगा है। अज भी साडे समाज विच उहनां पुरखां दा सत्कार नहीं हुंदा जिहड़े इहो जे बिबचारी मनुख हुंदे ने, उन्हां नूं इज्जतदार परिवार अपने परिवारां विच भी बैठण तों गुरेज करदे वी तुसीं साडे घर ना आया करो, इहो जे बंदिआं दा क्योंकि उन्हां ते कलंक लगा हुंदा ना, उह निरादरता दा कलंक उन्हां नूं अज भी साडे समाज विच मिलदा है। और दूसरे तरीके दे नाल जे फौज दे मिलटरी दे नियम दे मुताबक वेखी उहदे नाल भी बड़ा नुकसान अध्यात्मक तौर ते तां है ही है, समाजिक तौर ते भी है। एक सिपाही नूं एक सूरमे नूं पर स्त्री जिहड़ी है उह डावां डोल करके उहदे धर्म तों भ्रष्ट कर सकदी है, उहनूं खत्म कर सकदी है। सिख दा किरदार तां सतगुरां ने इतना उच्चा लिखिआ है, ਚਰਿੱਤਰੋ ਪਖਿਆਨ ਦੀ ਬਾਣੀ ਵਿੱਚ ਇੱਕ ਚਰਿੱਤਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ। ਪੰਜਵੇਂ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਸੀ। ਬਾਦਸ਼ਾਹ ਜਹਾਂਗੀਰ ਦੀ ਡੌੜੀ ਦੇ ਵਿੱਚ ਡੌੜੀ ਬਰਦਾਰ ਸੀ। ਜਹਾਂਗੀਰ ਬਾਦਸ਼ਾਹ ਦੀ ਲੜਕੀ ਨੇ ਉਸ ਸਿੱਖ ਨੂੰ ਵੇਖਿਆ, ਵੇਖ ਕੇ ਮਨ ਦੇ ਵਿੱਚ ਉਹਦੇ ਪ੍ਰਤੀ ਪ੍ਰੀਤ ਜਾਗ ਪਈ ਤੇ ਆਪਣੇ ਪਿਤਾ ਨੂੰ ਕਹਿਣ ਲੱਗੀ, ਜੇ ਮੈਂ ਸ਼ਾਦੀ ਕਰਾਂਗੀ ਤੇ ਉਹ ਸਾਹਮਣੇ ਡਿਉੜੀ ਬਰਦਾਰ ਹੈ, ਉਹਦੇ ਨਾਲ ਹੀ ਕਰਾਂਗੀ। ਜਹਾਂਗੀਰ ਨੇ ਬਹੁਤ ਸਮਝਾਇਆ ਕਿ ਮੈਂ ਬਾਦਸ਼ਾਹ, ਉਹ ਸਾਡਾ ਨੌਕਰ ਹੈ। ਕਹਿਣ ਲੱਗੀ, ਨਹੀਂ ਤਾਂ ਮੈਂ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਵਾਂਗੀ। ਇਸ ਗੱਲ ਦਾ ਪਤਾ ਕਿਤੇ ਉਸ ਸਿੱਖ ਨੂੰ ਲੱਗ ਗਿਆ ਕਿ ਮੇਰੀ ਸ਼ਾਦੀ ਜਹਾਂਗੀਰ ਬਾਦਸ਼ਾਹ ਆਪਣੀ ਲੜਕੀ ਨਾਲ ਕਰਨਾ ਚਾਹੁੰਦਾ ਹੈ। ਰਾਤੋ ਰਾਤ ਉਹ ਸਿੱਖ ਉੱਥੋਂ ਨਿਕਲ ਗਿਆ ਕਿ ਉਹ ਤਾਂ ਤੁਰਕਣੀ ਹੈ, ਉਹਦੇ ਨਾਲ ਸ਼ਾਦੀ ਕਰਨ ਵਾਸਤੇ ਮੈਨੂੰ ਮੇਰਾ ਧਰਮ ਤਿਆਗਣਾ ਪਵੇਗਾ, ਮੈਂ ਆਪਣਾ ਧਰਮ ਨਹੀਂ ਛੱਡਣਾ। ਰਾਤੋ ਰਾਤ ਉੱਥੋਂ ਨਿਕਲ ਗਿਆ, ਕਸ਼ਮੀਰ ਦੇ ਇਲਾਕੇ ਨੂੰ ਚਲਾ ਗਿਆ। ਬਾਦਸ਼ਾਹ ਨੂੰ ਪਤਾ ਲੱਗਾ, ਬੜਾ ਗੁੱਸਾ ਆਇਆ। ਉਹਨੇ ਉਹਦਾ ਹੁਲੀਆ ਜਿਹੜਾ ਸੀ ਸਾਰਿਆਂ ਸੂਬਿਆਂ ਵਿੱਚ ਭੇਜ ਦਿੱਤਾ ਵੀ ਇਸ ਹੁਲੀਏ ਦਾ ਬੰਦਾ ਜਿੱਥੇ ਵੀ ਮਿਲੇ, ਜੇ ਤਾਂ ਉਹ ਮੇਰੀ ਗੱਲ ਕਬੂਲ ਕਰਦਾ ਤਾਂ ਉਹਨੂੰ ਸਤਿਕਾਰ ਨਾਲ ਪਾਲਕੀ 'ਚ ਬਿਠਾ ਕੇ ਲਿਆਓ, ਤੇ ਜੇ ਨਹੀਂ ਮੰਨਦਾ ਤੇ ਉਹਦਾ ਸਿਰ ਵੱਢ ਕੇ ਥਾਲੀ 'ਚ ਭੇਟ ਕਰਕੇ ਮੈਨੂੰ ਵਿਖਾਓ। ਕਸ਼ਮੀਰ ਦੇ ਸੂਬੇਦਾਰ ਨੇ ਉਸ ਸਿੱਖ ਨੂੰ ਪਕੜ ਲਿਆ, ਆਖਿਆ ਤੇਰੀ ਮੱਤ ਤੇ ਪੜਦਾ ਪਿਆ, ਜਿਸ ਰਿਸ਼ਤੇ ਨੂੰ ਮੇਰੇ ਵਰਗੇ ਨਵਾਬ ਤੇ ਸੂਬੇਦਾਰ ਵੀ ਤਰਸਦੇ ਨੇ, ਬਾਦਸ਼ਾਹ ਜਹਾਂਗੀਰ ਦੀ ਲੜਕੀ ਦਾ ਰਿਸ਼ਤਾ ਤੂੰ ਛੱਡ ਕੇ ਦੌੜਾ ਹੈ। ਕਹਿਣ ਲੱਗਾ, ਮੈਨੂੰ ਮੇਰਾ ਧਰਮ ਬੜਾ ਪਿਆਰਾ, ਮੈਂ ਉਹ ਨਹੀਂ ਛੱਡ ਸਕਦਾ। ਆਖਿਆ, ਫਿਰ ਦੂਸਰਾ ਕੰਮ ਇਹ ਹੈ ਵੀ ਤੇਰਾ ਸਿਰ ਵੱਢ ਕੇ ਦੇਣਾ ਪੈਣਾ। ਕਹਿੰਦਾ, ਉਹ ਮੈਨੂੰ ਪ੍ਰਵਾਨ ਹੈ ਪਰ ਮੈਂ ਆਪਣਾ ਧਰਮ ਨਹੀਂ ਛੱਡਣਾ। ਕਹਿੰਦੇ, ਉਹਦਾ ਸਿਰ ਕੱਟ ਕੇ ਥਾਲੀ ਵਿੱਚ ਰੱਖ ਕੇ ਬਾਦਸ਼ਾਹ ਕੋਲ ਭੇਜਿਆ ਗਿਆ। ਬਾਦਸ਼ਾਹ ਨੇ ਉਹ ਸਿਰ ਆਪਣੀ ਲੜਕੀ ਨੂੰ ਵਿਖਾਇਆ, ਕਹਿੰਦਾ, ਆਹ ਵੇਖ, ਗੁਰੂ ਨਾਨਕ ਦੇ ਸਿੱਖ ਇਹੋ ਜਿਹੇ ਹੁੰਦੇ ਨੇ, ਮੇਰੇ ਵਰਗੇ ਬਾਦਸ਼ਾਹਾਂ ਦੀਆਂ ਲੜਕੀਆਂ ਦੇ ਰਿਸ਼ਤੇ ਵੀ ਪ੍ਰਵਾਨ ਨਹੀਂ ਕਰਦੇ, ਆਪਣੇ ਸਿੱਖੀ ਧਰਮ ਨੂੰ ਤਿਆਗਦੇ ਨਹੀਂ। ਇਹੋ ਜਿਹਾ ਪਿਆਰ ਹੈ ਗੁਰੂ ਨਾਨਕ ਦੇ ਸਿੱਖਾਂ ਵਿੱਚ ਆਪਣੇ ਧਰਮ ਪ੍ਰਤੀ। ਉਹ ਕਹਿਣ ਲੱਗੀ ਵੀ ਮੈਂ ਹੱਥ ਲਾ ਕੇ ਵੇਖ ਸਕਦੀ ਹਾਂ ਸਿਰ ਨੂੰ। ਹੱਥਾਂ ਵਿੱਚ ਫੜਨ ਲੱਗੀ ਤੇ ਕਹਿੰਦੇ, ਉਹ ਸਿਰ ਉਹਦੇ ਹੱਥਾਂ ਤੋਂ ਸਵਾ ਗਿੱਠ ਉੱਪਰ ਚੁੱਕਿਆ ਗਿਆ, ਹੱਥ ਸਪਰਸ਼ ਨਹੀਂ ਕਰ ਸਕੇ। ਕਲਗੀਧਰ ਜੀ ਲਿਖਦੇ ਨੇ, ਸਵਾ ਗਲਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਸਵਾ ਗਿੱਠ ਹੱਥ ਉਹਦੇ ਹੱਥਾਂ ਵਿੱਚੋਂ ਸਿਰ ਉੱਤੇ ਚਲਿਆ ਗਿਆ, ਪਰ ਉਹ ਗੁਰੂ ਕੇ ਸਿੱਖ ਨੇ ਉਸ ਲੜਕੀ ਦੇ ਹੱਥਾਂ ਦਾ ਸਪਰਸ਼ ਆਪਣੇ ਸਰੀਰ ਦੇ ਨਾਲ ਨਹੀਂ ਹੋਣ ਦਿੱਤਾ। ਜਹਾਂਗੀਰ ਕਹਿਣ ਲੱਗਾ, ਜਦੋਂ ਤੱਕ ਜਿਉਂਦੇ ਨੇ ਉਦੋਂ ਤੱਕ ਇਹ ਧਰਮ ਆਪਣੇ ਚ ਪੱਕੇ ਰਹਿੰਦੇ ਨੇ, ਇਹਨਾਂ ਦੇ ਮਰਨ ਤੋਂ ਬਾਅਦ ਵੀ ਇਹਨਾਂ ਦਾ ਗੁਰੂ ਇਹਨਾਂ ਦਾ ਧਰਮ ਭ੍ਰਸ਼ਟ ਨਹੀਂ ਹੋਣ ਦਿੰਦਾ। ਇਹ ਗੁਰਸਿੱਖ ਦਾ ਕਰੈਕਟਰ ਹੈ, ਗੁਰਸਿੱਖ ਦਾ ਕਿਰਦਾਰ ਹੈ। ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਪਰ ਨਾਰੀ ਦੇ ਭਜਨ ਕਰਕੇ ਉਹ ਪਾਪ ਦਾ ਕਲੰਕ ਉਸ ਚੰਦਰਮਾ ਦੇ ਮੱਥੇ ਤੇ ਲੱਗਾ ਅੱਜ ਵੀ ਦੁਨੀਆਂ ਨੂੰ ਦੱਸ ਰਿਹਾ ਕਿ ਪਰ ਇਸਤਰੀ ਗਾਮੀ ਹੋਣ ਦਾ ਕੀ ਦੰਡ ਹੈ।
ਰਾਮ ਲਖਨ ਮ੍ਰਿਗ ਆ ਗਏ ਵਿਚਰੇ ਦੋਨੋਂ ਪ੍ਰਾਤ।
ਜਾ ਸਵਾਲ ਸੀ ਕਿ ਪੱਗ ਗੋਡਿਆਂ ਤੇ ਕਿਉਂ ਰੱਖੀ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਵੀ ਜਦੋਂ ਹਿਰਨ ਆਇਆ ਸੀ ਨਾ ਸੋਨੇ ਦਾ, ਤੇ ਉਹਨੂੰ ਲੱਭਣ ਲਈ ਰਾਮ ਚੰਦਰ ਜੀ ਗਏ, ਸੀਤਾ ਕਹਿੰਦੀ ਮੈਨੂੰ ਹਿਰਨ ਚਾਹੀਦਾ, ਪਿੱਛੇ ਪਿੱਛੇ ਲਛਮਣ ਜੀ ਵੀ ਚਲੇ ਗਏ, ਲਛਮਣ ਕਾਰ ਕਰਕੇ ਸੀਤਾ ਦੇ ਆਲੇ ਦੁਆਲੇ, ਤੇ ਕਹਿੰਦੇ ਉਹ ਹਿਰਨ ਲੱਭਦਿਆਂ ਰਾਤ ਪੈ ਗਈ। ਰਾਤ ਨੂੰ ਦੋਵੇਂ ਭਰਾ ਵਿਛੜ ਗਏ, ਰਾਮ ਚੰਦਰ ਤੇ ਲਛਮਣ, ਉਹਨਾਂ ਦੋਹਾਂ ਦਾ ਵਿਛੋੜਾ ਹੋ ਗਿਆ, ਸਾਰੀ ਰਾਤ ਵਿਛੜੇ ਰਹੇ।
ਨਿਸ ਗੋਡੇ ਪਗੜੀ ਦਰੀ ਮਿੱਤਰ ਕਹਾਣੀ ਬਾਤ।
ਖਾਲਸਾ ਜੀ ਉਸ ਸਮੇਂ ਜਿੰਨੇ ਅਵਤਾਰ ਸੀ, ਕੇਸਾ ਧਾਰੀ ਸੀ, ਸਿਰ ਤੇ ਪੱਗਾਂ ਬੰਨਦੇ ਸੀ, ਦਸਤਾਰਾਂ ਬੰਨਦੇ ਸੀ। ਕਹਿੰਦੇ ਸਾਰੀ ਰਾਤ ਜਦੋਂ ਵਿਛੜੇ ਰਹੇ ਤੇ ਦੋਹਾਂ ਭਰਾਵਾਂ ਦਾ ਪਿਆਰ ਬੜਾ ਸੀ, ਰਾਮ ਲਛਮਣ ਦਾ ਭਰਾਵਾਂ ਦਾ ਬਹੁਤ ਜ਼ਿਆਦਾ ਸਨੇਹ ਸੀ, ਕਿੰਨੀ ਪ੍ਰੀਤ ਹੋਵੇਗੀ ਲਛਮਣ ਦੇ ਮਨ ਚ ਰਾਮ ਪ੍ਰਤੀ, ਜਿਹਨੇ 14 ਸਾਲਾਂ ਦਾ ਬਨਵਾਸ ਆਪਣੇ ਭਰਾ ਦੇ ਨਾਲ ਕੱਟਿਆ। ਹਾਲਾਂਕਿ ਬਨਵਾਸ ਉਹਨੂੰ ਤਾਂ ਨਹੀਂ ਸੀ ਮਿਲਿਆ, ਭਰਾਵਾਂ ਦਾ ਪਿਆਰ ਸੀ ਦੋਹਾਂ ਦਾ। ਤੇ ਕਹਿੰਦੇ ਰਾਤ ਨੂੰ ਜਦੋਂ ਵਿਛੜ ਗਏ ਤੇ ਹੁਣ ਦੋਵੇਂ ਭਰਾ ਇਕੱਲੇ ਬੈਠੇ ਵਿਛੋੜੇ ਵਿੱਚ ਦਰਖਤ ਥੱਲੇ ਜੰਗਲ ਵਿੱਚ, ਤੇ ਦੋਹਾਂ ਭਰਾਵਾਂ ਨੇ ਕੀ ਕੀਤਾ ਵੀ ਨੀਂਦ ਨਹੀਂ ਸੀ ਆਉਂਦੀ ਵਿਛੋੜੇ ਦੇ ਕਰਕੇ, ਭਰਾਵਾਂ ਦਾ ਵਿਛੋੜਾ ਉਧਰ ਸੀਤਾ ਕੱਲੀ ਸੀ ਆਸ਼ਰਮ ਵਿੱਚ, ਉਹਦਾ ਵੀ ਮਨ ਦੇ ਵਿੱਚ ਦੁੱਖ। ਇਹਦਾ ਕੀ ਕੀਤਾ ਵੀ ਆਪਣੀ ਪੱਗ ਲਾ ਕੇ ਗੋਡਿਆਂ ਤੇ ਰੱਖ ਲਈ। ਰਾਮ ਨੇ ਜਿਹੜੀ ਪੱਗ ਗੋਡਿਆਂ ਤੇ ਰੱਖੀ ਉਹਨੂੰ ਲਛਮਣ ਸਮਝ ਕੇ ਸਾਰੀ ਰਾਤ ਉਹਦੇ ਨਾਲ ਗੱਲਾਂ ਕਰਦਾ ਰਿਹਾ ਕਿ ਇਹ ਲਛਮਣ ਹੈ। ਤੇ ਲਛਮਣ ਨੇ ਉਹ ਜਿਹੜੀ ਪੱਗ ਆਪਣੇ ਸਿਰ ਤੇ ਬੰਨੀ ਹੋਈ ਉਹ ਗੋਡਿਆਂ ਤੇ ਰੱਖ ਕੇ ਉਹਨੇ ਰਾਮ ਸਮਝ ਕੇ ਉਸ ਪੱਗ ਨਾਲ ਸਾਰੀ ਰਾਤ ਗੱਲਾਂ ਕੀਤੀਆਂ ਵੀ ਇਹ ਗੋਡਿਆਂ ਤੇ ਰੱਖੀ ਸਾਰੀ ਰਾਤ। ਉਸ ਦਿਨ ਤੋਂ ਬਾਅਦ ਇਹ ਮਰਿਆਦਾ ਚੱਲ ਗਈ, ਇਹ ਰਵਾਇਤ ਚੱਲ ਗਈ ਕਿ ਪੱਗ ਲਾ ਕੇ ਗੋਡਿਆਂ ਤੇ ਰੱਖੀ ਜਾਂਦੀ, ਕਿਉਂਕਿ ਇਹ ਪ੍ਰੀਤ ਦੀ ਨਿਸ਼ਾਨੀ ਹੈ, ਇਹ ਪਿਆਰ ਦੀ ਨਿਸ਼ਾਨੀ ਹੈ। ਤੇ ਪ੍ਰੀਤ ਕਰਕੇ, ਪ੍ਰੇਮ ਕਰਕੇ ਐਸਾ ਕੀਤਾ ਜਾਂਦਾ ਹੈ।
ਧਿਆਨ ਮਿਲੇ ਪਰਚਾ ਪਗੜ ਵਰਦੀ ਨਾ ਤਬ ਏ।
ਕਹਿੰਦੇ ਜਦੋਂ ਅਗਲੇ ਦਿਨ ਸਵੇਰੇ ਜੰਗਲ ਦੇ ਭਿਆਨਕ ਸਮੇਂ ਤੋਂ ਮਿਲੇ ਨਾ, ਸਵੇਰੇ ਦੋਵਾਂ ਭਰਾਵਾਂ ਦਾ ਮੇਲ ਹੋਇਆ ਤੇ ਉਸ ਵੇਲੇ ਇਹ ਵਰ ਦਿੱਤਾ ਗਿਆ।
ਗੋਡੇ ਪਰ ਦਸਤਾਰ ਧਰ ਪਾਵੈ ਨਿਰਦੁਖ ਦੇ।
ਜਦੋਂ ਦਸਤਾਰ ਉਤਾਰ ਕੇ ਰੱਖਣੀ ਹੈ, ਬੈਠਣਾ ਤੁਸੀਂ ਸਿਰ ਤੋਂ ਦਸਤਾਰ ਲਾ ਕੇ ਰੱਖਣੀ ਤੇ ਗੋਡਿਆਂ ਤੇ ਰੱਖਣੀ ਹੈ, ਜਾਂ ਪੁਰਾਣੇ ਸਿੰਘ ਸਾਹਮਣੇ ਸਰਾਣਾ ਰੱਖਿਆ ਹੁੰਦਾ, ਸਰਾਣੇ ਤੇ ਰੱਖਦੇ ਨੇ ਉਤਾਰ ਕੇ ਜਦੋਂ ਕੰਘਾ ਕਰਦੇ ਨੇ, ਜਾਂ ਗੋਡਿਆਂ ਤੇ ਰੱਖ ਲੈਂਦੇ ਨੇ, ਸਤਿਕਾਰ ਦਿੰਦੇ ਨੇ। ਕਹਿੰਦੇ ਵਰ, ਯਾਨੀ ਕਿ ਇੱਕ ਖਾਲਸਾ ਜੀ ਨਿਯਮ ਬਣਾ ਰਹੇ ਨੇ ਕਿ ਦਸਤਾਰ ਦਾ ਵੀ ਸਤਿਕਾਰ ਕਰਨਾ ਸਿੱਖ ਨੇ। ਇਹ ਨੀ ਕਿ ਦਸਤਾਰ ਜਿਹੜੀ ਆ ਤੁਸੀਂ ਰੋਲ ਕੇ ਰੱਖ ਦੇਣੀ ਹੈ ਇੱਧਰ ਉੱਧਰ ਸੱਜੇ ਖੱਬੇ ਨੀਵੇਂ ਥਾਂ ਤੇ, ਪੈਰ ਕਈ ਤਾਂ ਪੈਰਾਂ ਵਿੱਚ ਹੀ ਲਾ ਕੇ ਸੁੱਟ ਛੱਡਦੇ ਨੇ, ਉੱਤੇ ਪੈਰ ਰੱਖ ਦਿੰਦੇ ਨੇ, ਮੁੜ ਕੇ ਫਿਰ ਜਦੋਂ ਬੰਨਣੀ ਹੁੰਦੀ ਹੈ ਪੈਰਾਂ 'ਚ ਚੁੱਕ ਕੇ ਫਿਰ ਸਿਰ ਤੇ ਬੰਨ ਲੈਂਦੇ ਨੇ। ਦਸਤਾਰ ਦਾ ਸਤਿਕਾਰ ਕਰਨਾ, ਉਹਨੂੰ ਉੱਚੇ ਥਾਂ ਤੇ ਰੱਖਣਾ, ਸਤਿਕਾਰ ਵਾਲੀ ਜਗ੍ਹਾ ਤੇ ਰੱਖਣਾ, ਤਾਂ ਜੋ ਦਸਤਾਰ ਸੀਸ ਦਾ ਸਾਡੇ ਦਾ ਸ਼ਿੰਗਾਰ ਬਣਨੀ ਹੈ। ਇਸ ਕਰਕੇ ਨਿਯਮ ਬਣਾਉਣਾ ਚਾਹੁੰਦੇ ਸੀ ਸਤਿਗੁਰੂ ਜੀ, ਤੋ ਮਹਾਰਾਜ ਜੀ ਦੱਸ ਰਹੇ ਨੇ, ਇਸ ਕਰਕੇ ਗੋਡਿਆਂ ਤੇ ਦਸਤਾਰ ਰੱਖੀ ਜਾਂਦੀ ਹੈ। ਇਹ ਬਖਿਆਨ ਪੁਰਾਣੇ ਸਮੇਂ ਤੋਂ ਦੱਸਿਆ ਜਾਂਦਾ ਹੈ।
ਪਾਵੈ ਨਿਰਦੁਖ ਦੇ,
ਉਹਨੂੰ ਨਿਰਦੁਖ ਦੇ ਦਾ ਮਤਲਬ ਹੈ ਵੀ ਉਹਦੀ ਸਰੀਰ ਦੇ ਵਿੱਚ ਰੋਗ ਨਹੀਂ ਰਹਿੰਦਾ, ਕੋਈ ਉਹਦੇ ਸਰੀਰ ਦੇ ਵਿੱਚ ਕੋਈ ਦੋਖ ਨਹੀਂ ਰਹਿੰਦਾ ਜਿਹੜਾ ਆਪਣੇ ਦਸਤਾਰ ਨੂੰ ਸਤਿਕਾਰ ਨਾਲ ਰੱਖਦਾ ਹੈ।
ਭੂਤ ਜਾਤ ਭੂ ਪਰ ਜਿਤੇ ਮੂਤਰ ਦੋਖ ਮਿਟ ਜਾਏ।
ਖਾਲਸਾ ਜੀ, ਹੁਣ ਜਦੋਂ ਬੰਦਾ ਪਿਸ਼ਾਬ ਕਰਦਾ, ਤੀਸਰਾ ਸਵਾਲ ਇਹ ਵੀ ਸੀ ਨਾ ਵੀ ਪਿਸ਼ਾਬ ਕਰਕੇ ਥੁੱਕਦਾ ਕਿਉਂ ਹੈ, ਚੀਤਾ ਕਰਕੇ ਚੀਤੇ ਤੋਂ ਬਾਅਦ ਫਿਰ ਥੁੱਕਦਾ ਕਿਉਂ ਹੈ। ਕਹਿੰਦੇ ਉਹਦਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਧਰਤੀ ਉੱਤੇ ਸਾਰੀ ਤੇ ਕੋਈ ਨਾ ਕੋਈ ਮਰਿਆ ਹੁੰਦਾ, ਕੋਈ ਨਾ ਕੋਈ ਖਪਿਆ ਹੁੰਦਾ, ਸਾਰੀ ਧਰਤੀ ਦੇ ਉੱਤੇ ਕਿਤੇ ਨਾ ਕਿਤੇ ਕੋਈ ਕਿਸੇ ਦੇਵਤੇ ਦੀ ਜਗ੍ਹਾ, ਕੋਈ ਕਿਸੇ ਪੀਰ ਦੀ ਜਗ੍ਹਾ ਹੈ, ਕਈ ਥਾਵਾਂ ਐਸੀਆਂ ਨੇ ਜਿਹਦਾ ਬਾਰੇ ਪਤਾ ਨਹੀਂ ਹੁੰਦਾ। ਤੇ ਕਹਿੰਦੇ ਜਦੋਂ ਚੀਤਾ ਕਰਦਾ ਹੈ ਤੇ ਉਸ ਵੇਲੇ ਉਸ ਜਗ੍ਹਾ ਦਾ ਫਿਰ ਦੋਸ਼ ਲੱਗਦਾ, ਉਹ ਭੂਤ ਪ੍ਰੇਤ ਜਿਹੜੇ ਨੇ ਫਿਰ ਕਹਿੰਦੇ ਸਰੀਰ ਨੂੰ ਆ ਕੇ ਤਨ ਨੂੰ ਦੁਖਦਾਈ ਹੋ ਕੇ ਨਾ ਚਿੰਬੜ ਜਾਣ, ਇਸ ਕਰਕੇ ਨਾਲ ਹੀ ਉਹਦੇ ਤੇ ਥੁੱਕ ਦਿੱਤਾ ਜਾਂਦਾ ਤਾਂ ਜੋ ਭੂਤ ਪ੍ਰੇਤ ਜਿਹੜੇ ਨੇ ਤੰਗ ਨਾ ਕਰਨ, ਐਸਾ ਕਹਿੰਦੇ ਮੰਨਿਆ ਜਾਂਦਾ। ਇਸ ਕਰਕੇ ਚੀਤੇ ਤੋਂ ਬਾਅਦ ਥੁੱਕਿਆ ਜਾਂਦਾ ਹੈ।
ਥੁੱਕ ਦੀਏ ਸੁਦਕਾਏ ਹੋਏ ਪਿੱਛੇ ਸਹੀ ਬਣਾਏ।
ਅਪਵਿੱਤਰ ਦੇਹ ਹੋਵੇ ਤੇ ਅਪਵਿੱਤਰ ਦੇਹ ਦੇ ਉੱਤੇ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਬਦਰੂਹਾਂ ਨੇ ਉਹਨਾਂ ਦਾ ਅਸਰ ਹੋ ਜਾਂਦਾ ਹੈ। ਥੁੱਕਣ ਤੋਂ ਬਾਅਦ ਕਹਿੰਦੇ ਸਰੀਰ ਦੇ ਵਿੱਚੋਂ ਅਪਵਿੱਤਰਤਾ ਖਤਮ ਹੋ ਜਾਂਦੀ, ਐਸਾ ਮੰਨਿਆ ਜਾਂਦਾ ਹੈ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਹੁਣ ਭਾਵੇਂ ਕੋਈ ਇਹਨਾਂ ਤੇ ਸੰਸਾ ਕਰੇ, ਸੰਦੇਹ ਕਰੇ ਕਿ ਇਹ ਕਿਵੇਂ ਹੋ ਸਕਦਾ ਹੈ, ਇਹ ਕਿਵੇਂ ਹੋ ਸਕਦਾ, ਪਰ ਐਸਾ ਸਾਡੇ ਸਮਾਜ ਵਿੱਚ ਜਿਹੜਾ ਵਰਤਾਰਾ ਵਰਤਦਾ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਵੀ ਸਮਾਜ ਵਿੱਚ ਆਹ ਕੁਝ ਵੀ ਹੁੰਦਾ, ਹਰ ਇੱਕ ਚੀਜ਼ ਦਾ ਗਿਆਨ ਹੋਣਾ ਚਾਹੀਦਾ। ਤੇ ਮਹਾਰਾਜ ਜੀ ਕੋਈ ਇਹ ਮਰਿਆਦਾ ਨਹੀਂ ਬਣਾ ਰਹੇ ਵੀ ਜ਼ਰੂਰੀ ਐਸਾ ਹੀ ਹੋਣਾ ਚਾਹੀਦਾ। ਕਹਿੰਦੇ ਕਿ ਭਾਈ ਐਸਾ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਸਵਾਲ ਸਨ ਉਸ ਵੇਲੇ ਕਈ ਲੋਕਾਂ ਦੇ ਮਨਾਂ 'ਚ, ਇਸ ਤਰ੍ਹਾਂ ਦੇ ਸਵਾਲ ਸੀ, ਉਹਨਾਂ ਦੇ ਜਵਾਬ ਦਿੱਤੇ ਜਾ ਰਹੇ ਨੇ ਕਿ ਇਹ ਜਵਾਬ ਹੈ ਇਹਦਾ ਕਿ ਸਰੀਰ ਪਵਿੱਤਰ ਹੋ ਜਾਂਦਾ ਇਸ ਕਰਕੇ ਥੁੱਕਿਆ ਜਾਂਦਾ ਹੈ।
ਪਾਪ ਗ੍ਰਸਤ ਹੈ ਜਬ ਆਨ ਕੈ ਤ੍ਰਿਸਕਾਰ ਹੈ ਬਿਦ ਆਨ।
ਰੁੱਖ ਬਿਨਾਂ ਬੋਲਣਾ ਵੀ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਬੋਲੋ, ਤੁਸੀਂ ਫਿਰ ਵੀ ਉੱਥੇ ਬੋਲਦੇ ਹੋ ਤੇ ਤੁਹਾਡਾ ਬੋਲਿਆ ਹੋਇਆ ਅੱਗੋਂ ਸਤਿਕਾਰਿਆ ਨਹੀਂ ਜਾਂਦਾ, ਸਗੋਂ ਉਹ ਕਹਿੰਦੇ ਵੀ ਤੈਨੂੰ ਕਿਹਨੇ ਆਖਿਆ ਬੋਲਣ ਨੂੰ, ਤੂੰ ਕਿਉਂ ਬੋਲਦਾ ਵਿੱਚ, ਤੂੰ ਕੀ ਲੱਗਦਾ ਬੋਲਣ ਦਾ ਵਿੱਚ, ਬੇਇੱਜ਼ਤੀ ਹੋ ਜਾਂਦੀ ਨਾ ਕਈ ਵਾਰੀ ਬੰਦੇ ਦੀ। ਉਹ ਬੋਲਦਾ ਉਹ ਤਾਂ ਭਲੇ ਵਾਸਤੇ ਬੋਲਦਾ ਪਰ ਅੱਗੋਂ ਟੋਕ ਦਿੰਦੇ ਨੇ ਵੀ ਤੂੰ ਕਿਉਂ ਬੋਲਿਆ, ਵੀ ਤੇਰਾ ਕੀ ਬੋਲਣ ਦਾ ਮਤਲਬ ਹੈ। ਮਹਾਰਾਜ ਜੀ ਕਹਿੰਦੇ ਉਹ ਤਾਂ ਬੋਲਦਾ ਬੰਦਾ ਜਦੋਂ ਇਹਦੇ ਪਾਪ ਇਹਦੇ ਸਾਹਮਣੇ ਆਉਂਦੇ ਨੇ, ਜਦੋਂ ਪਾਪ ਕਰਮ ਅੱਗੇ ਆ ਜਾਂਦੇ ਨੇ ਫਿਰ ਇਹ ਬੋਲਦਾ ਰੁੱਖ ਤੋਂ ਬਿਨਾਂ ਹੀ, ਤੇ ਜਦੋਂ ਬੋਲਦਾ ਤੇ ਫਿਰ ਅੱਗੋਂ ਅਪਮਾਨ ਹੁੰਦਾ। ਉਹ ਅਪਮਾਨ ਪਾਪਾਂ ਦਾ ਫਲ ਹੈ। ਪਾਪ ਕਰਮ ਕਰਕੇ ਖਾਲਸਾ ਜੀ ਅਪਮਾਨ ਹੁੰਦਾ ਹੈ। ਜਦੋਂ ਸਾਡੇ ਪਾਪ ਕਰਮ ਸਾਡੇ ਅੱਗੇ ਆਉਂਦੇ ਨੇ ਫਿਰ ਅੱਗੇ ਸਾਨੂੰ ਅਪਮਾਨ ਮਿਲਦਾ, ਨਿਰਾਦਰ ਮਿਲਦਾ, ਬੇਪਤੀ ਮਿਲਦੀ ਹੈ ਜਦੋਂ ਪਾਪ ਕਰਮ ਸਾਡੇ ਅੱਗੇ ਆ ਜਾਣ। ਕਹਿੰਦੇ ਪਾਪ ਕਰਮ ਹੀ ਅੱਗੇ ਆਉਂਦੇ ਨੇ। ਜਿਨ੍ਹਾਂ ਪਾਪ ਕਰਮਾਂ ਦੇ ਅੱਗੇ ਆਉਣ ਕਰਕੇ ਮਨੁੱਖ ਬੋਲਦਾ ਤੇ ਫਿਰ ਅੱਗੋਂ ਇਹਨੂੰ ਨਿਰਾਦਰ ਮਿਲਦਾ ਹੈ। ਇਹਦੇ ਬੋਲੇ ਹੋਏ ਬੋਲਾਂ ਦਾ ਅੱਗੋਂ ਨਿਰਾਦਰ ਕੀਤਾ ਜਾਂਦਾ ਹੈ।
ਬਿਨਾਂ ਬੁਲਾਏ ਬੋਲੀਏ ਜਾਬਿਦ ਭਲੀ ਨਾਨ,
ਇਸ ਕਰਕੇ ਬਿਨਾਂ ਬੁਲਾਇਆ ਬੋਲਦਾ। ਇਸ ਕਰਕੇ ਭਾਈ ਜਿੱਥੇ ਤੁਹਾਨੂੰ ਬੁਲਾਇਆ ਨਾ ਜਾਵੇ ਉੱਥੇ ਬੋਲਣ ਦੀ ਲੋੜ ਹੀ ਨਹੀਂ ਹੈ, ਇਹ ਸੰਕੋਚ ਰੱਖੋ। ਪਰ ਕਈ ਵਾਰੀ ਬੰਦਾ ਬੁਲਾਇਆ ਨਾ ਹੋਵੇ ਤਾਂ ਵੀ ਬੋਲ ਪੈਂਦਾ ਤੇ ਸਮਝ ਲਓ ਪਾਪ ਅੱਗੇ ਆ ਗਏ ਨੇ ਤਾਂ ਬੋਲਿਆ। ਕਿਉਂਕਿ ਸਵਾਲ ਸੀ ਨਾ ਵੀ ਰੁੱਖ ਬਿਨਾਂ ਕਿਉਂ ਬੋਲਦਾ, ਕਹਿੰਦੇ ਤਾਂ ਬੋਲਦਾ ਕਿਉਂਕਿ ਪਾਪ ਅੱਗੇ ਆ ਜਾਂਦੇ ਨੇ, ਉਹਨਾਂ ਪਾਪਾਂ ਕਰਕੇ ਬੋਲਦਾ ਤੇ ਅਗਲੇ ਉਸੇ ਥੱਲੇ ਲਾ ਦਿੰਦੇ ਨੇ ਵੀ ਤੈਨੂੰ ਕਿਹਨੇ ਬੁਲਾਇਆ ਸੀ, ਤੂੰ ਕਿਉਂ ਬੋਲਿਆ, ਤੈਨੂੰ ਕਿਹਨੇ ਬੋਲਣ ਵਾਸਤੇ ਕਿਹਾ ਸੀ। ਉਹ ਨਾਲ ਹੀ ਥੱਲੇ ਰਾਹ ਲੈਂਦੇ ਥੱਲੇ। ਉਹ ਬੋਲਦਾ ਤਾਂ ਇਸ ਕਰਕੇ ਆ ਵੀ ਮੇਰਾ ਮਾਣ ਹੋਵੇਗਾ, ਮੈਂ ਵਿੱਚ ਬੋਲਾਂਗਾ ਤੇ ਮੇਰੇ ਬੋਲਣ ਨਾਲ ਇੱਥੇ ਮੇਰਾ ਸਤਿਕਾਰ ਹੋ ਜਾਏਗਾ ਸ਼ਾਇਦ, ਪਰ ਉਹ ਸਤਿਕਾਰ ਦੀ ਬਜਾਏ ਅੱਗੋ ਜੁੱਤੀਆਂ ਪੈ ਜਾਂਦੀਆਂ ਨੇ, ਨਿਰਾਦਰ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਤਾਂ ਪਾਪ ਕਰਮ ਨੇ ਅੱਗੇ ਆ ਜਾਂਦੇ ਨੇ ਤਾਂ ਐਸਾ ਹੁੰਦਾ ਹੈ। ਇਸ ਕਰਕੇ ਯਤਨ ਕਰਨਾ ਚਾਹੀਦਾ ਜਿੱਥੇ ਤੁਹਾਨੂੰ ਬੋਲਣ ਨੂੰ ਨਾ ਕਿਹਾ ਜਾਵੇ ਉੱਥੇ ਬੋਲਣ ਦੀ ਲੋੜ ਨਹੀਂ, ਉੱਥੇ ਨਾ ਬੋਲਿਆ ਜਾਏ। ਕਿਉਂਕਿ ਉੱਥੇ ਬੋਲੋਗੇ ਤੇ ਤਿਰਸਕਾਰ ਹੋਵੇਗਾ, ਨਿਰਾਦਰ ਹੋਵੇਗਾ, ਤੁਹਾਡੇ ਬੋਲਿਆ ਹੋਇਆ ਬੋਲਾਂ ਦਾ ਅੱਗੇ ਉਹਨਾਂ ਤੇ ਕੋਈ ਅਸਰ ਨਹੀਂ ਹੋਣ ਵਾਲਾ।
ਆਦਿ ਅੰਤ ਰੋਟੀ ਗ੍ਰੇ ਦੇਵ ਪਿਤਰੇਤ ਦੀਨ,
ਇਹ ਸਵਾਲ ਸੀ ਵੀ ਉਹ ਆਟਾ ਜਦੋਂ ਮਾਈਆਂ ਆਟਾ ਪ੍ਰਸ਼ਾਦਾ ਪਕਾਉਣ ਲੱਗਦੀਆਂ ਤੇ ਪਹਿਲਾਂ ਆਟਾ ਤੋੜ ਕੇ ਕਿਉਂ ਰੱਖ ਲੈਂਦੀਆਂ? ਉਹਦਾ ਮਤਲਬ ਇਹ ਹੁੰਦਾ ਵੀ ਆਪਣੇ ਟੱਬਰ ਵਾਸਤੇ ਜਦੋਂ ਪ੍ਰਸ਼ਾਦੇ ਪਕਾਉਣੇ ਨੇ ਉਸ ਤੋਂ ਪਹਿਲਾਂ ਥੋੜਾ ਜਿਹਾ ਆਟਾ ਰੱਖ ਲੈਂਦੀਆਂ ਨੇ ਕਿ ਜਿਹੜਾ ਪਹਿਲਾ ਪ੍ਰਸ਼ਾਦਾ ਹੈ ਉਹ ਅਸੀਂ ਕਿਸੇ ਦੇਵਤੇ ਨੂੰ ਜਾਂ ਕਿਸੇ ਲੋੜਵੰਦ ਨੂੰ ਪਹਿਲਾਂ ਦਾਨ ਕਰਨਾ। ਪਹਿਲੇ ਪ੍ਰਸ਼ਾਦਿਆਂ ਸਾਰਿਆਂ ਨੂੰ ਚੁਕਾ ਦਿੱਤੇ, ਬਾਅਦ ਵਿੱਚ ਉਹ ਜਿਹੜਾ ਆਟਾ ਬਚਿਆ ਹੁੰਦਾ ਉਹਦਾ ਪ੍ਰਸ਼ਾਦਾ ਪਕਾ ਕੇ ਉਹ ਕਿਸੇ ਭੁੱਖੇ ਨੂੰ ਦੇ ਦੇਣਾ, ਕਿਸੇ ਲੋੜਵੰਦ ਨੂੰ ਦੇ ਦੇਣਾ, ਕਿਸੇ ਮਹਾਂਪੁਰਖ ਨੂੰ, ਕਿਸੇ ਮਹਾਤਮਾ ਨੂੰ, ਕਿਸੇ ਸੰਤ ਨੂੰ, ਕਿਸੇ ਭਿਖਾਰੀ ਨੂੰ ਦੇ ਦੇਣਾ ਤਾਂ ਜੋ ਉਹਦਾ ਭਲਾ ਹੋ ਸਕੇ। ਇਸ ਕਰਕੇ ਉਹ ਆਟਾ ਤੋੜਿਆ ਜਾਂਦਾ ਪਹਿਲਾਂ। ਇਹ ਨਹੀਂ ਹੁਣ ਤਾਂ ਪਤਾ ਹੀ ਨਹੀਂ ਵੀ ਕਿਉਂ ਤੋੜਿਆ ਜਾਂਦਾ, ਉਹ ਪਹਿਲਾਂ ਤਾਂ ਤੋੜ ਕੇ ਰੱਖਿਆ ਜਾਂਦਾ ਵੀ ਉਹ ਕਿਸੇ ਦੇਵ ਪਿੱਤਰ ਵਾਸਤੇ ਜਾਂ ਕਿਸੇ ਲੋੜਵੰਦ ਵਾਸਤੇ ਕਿਸੇ ਭੁੱਖੇ ਨੂੰ ਉਹਦਾ ਪ੍ਰਸ਼ਾਦਾ ਪਕਾ ਕੇ ਦਿੱਤਾ ਜਾ ਸਕੇ ਤਾਂ ਜੋ ਉਹਦੀ ਪੇਟ ਦੀ ਅੱਗ ਜਿਹੜੀ ਹੈ ਭੁੱਖ ਦੀ ਉਹ ਬੁੱਝ ਸਕੇ।
ਬੇਲੋਕ ਤੇ ਧਰਮਵਾਨ ਇੱਕ ਪਿਛਾੜੀ ਲੈਣ,
ਬੇਦੁਖਤੀਆਂ ਵੀ ਇਹਦੇ ਵਾਸਤੇ ਧਰਮਵਾਨ ਲੋਕਾਂ ਦੀ ਬਿਰਤੀ ਹੈ ਕਿ ਉਸ ਪ੍ਰਸ਼ਾਦੇ ਵਿੱਚੋਂ ਪਹਿਲੇ ਜਿਹੜੇ ਪ੍ਰਸ਼ਾਦੇ ਨੇ, ਜਿਵੇਂ ਆਪਾਂ ਵੀ ਹੁਣ ਗੁਰੂ ਘਰ ਦੇ ਵਿੱਚ ਲੰਗਰ ਤਿਆਰ ਕਰਦੇ ਪਹਿਲੇ ਜਿਹੜੇ ਪੰਜ ਪ੍ਰਸ਼ਾਦੇ ਹੁੰਦੇ ਉਹਨਾਂ ਨੂੰ ਮਹਾਰਾਜ ਜੀ ਨੂੰ ਭੋਗ ਲਵਾਉਂਦੇ ਹਾਂ, ਪਹਿਲਾਂ ਸਤਿਗੁਰਾਂ ਨੂੰ ਭੋਗ ਲਵਾਇਆ ਜਾਂਦਾ ਹੈ, ਪਹਿਲਾਂ ਆਪਣੇ ਇਸ਼ਟ ਵਾਸਤੇ ਉਹ ਪ੍ਰਸ਼ਾਦਾ ਕੱਢਿਆ ਜਾਂਦਾ। ਇੱਦਾਂ ਹੋਰ ਲੋਕਾਂ ਦੇ ਵਿੱਚ ਵੀ ਜਦੋਂ ਘਰਾਂ ਵਿੱਚ ਉਹ ਪਹਿਲੇ ਜਿਹੜੇ ਦੋ ਤਿੰਨ ਪ੍ਰਸ਼ਾਦੇ ਜਾਂ ਚਾਰ ਪ੍ਰਸ਼ਾਦੇ ਨੇ ਉਹ ਕਿਸੇ ਲੋੜਵੰਦ ਨੂੰ ਦਿੰਦੇ ਨੇ ਜਿਹਨੂੰ ਲੋੜ ਹੋਵੇ, ਕਿਸੇ ਭੁੱਖੇ ਨੂੰ ਦੇ ਦਿੱਤਾ ਜਾਂ ਕਿਸੇ ਪਸ਼ੂ ਨੂੰ ਹੀ ਪਾ ਦਿੱਤੇ ਜਿਹੜਾ ਲੋੜਵੰਦ ਭੁੱਖਾ ਜਾਨਵਰ ਹੈ ਉਹਨੂੰ ਹੀ ਪਾ ਦਿੱਤੇ ਦੋ ਚਾਰ ਪ੍ਰਸ਼ਾਦੇ, ਤਾਂ ਜੋ ਕਹਿੰਦੇ ਹੋ ਤੁਹਾਡੇ ਅੰਨ ਵਿੱਚੋਂ ਕੁਝ ਅੰਨ ਜਿਹੜਾ ਉਹ ਕਿਸੇ ਦੇ ਭਲੇ ਵਾਸਤੇ ਲੱਗ ਸਕੇ, ਇਹਨੂੰ ਵੰਡ ਛਕਣ ਦੀ ਬਿਰਤੀ ਦਾ ਨਾਮ ਵੀ ਕਹਿ ਸਕਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਗੁਰਸਿੱਖਾਂ ਦੀ ਪਰਿਭਾਸ਼ਾ ਦਿੱਤੀ ਹੈ ਆਪਣੀ ਬਾਣੀ ਵਿੱਚ, ਤੇ ਉਹਨਾਂ ਨੇ ਪਰਿਭਾਸ਼ਾ ਦਿੱਤੀ ਹੈ ਕਿ ਗੁਰਸਿੱਖ ਪਿੱਛੇ ਬਚੇ ਆਪ ਚਕੰਦਾ, ਪਹਿਲਾਂ ਵੰਡਦਾ ਬਾਅਦ ਵਿੱਚ ਜਿਹੜਾ ਵੱਧ ਜਾਏ ਉਹ ਵਧਿਆ ਹੋਇਆ ਫਿਰ ਆਪ ਛਕਦਾ, ਇਹ ਗੁਰਸਿੱਖ ਦੀ ਬਿਰਤੀ ਹੈ। ਪਿੱਛੇ ਬਚੇ ਆਪ ਚਕੰਦਾ, ਜਿਹੜਾ ਬਾਅਦ ਵਿੱਚ ਪਹਿਲਾਂ ਸੰਤ ਤਿਥੀ ਨੂੰ ਦੇ ਕੇ ਛਕਾਉਣ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਵੱਧ ਜਾਏ ਉਸ ਵਧੇ ਹੋਏ ਪ੍ਰਸ਼ਾਦ ਉਹਦਾ ਖਾਲਸਾ ਜੀ ਫਿਰ ਅੰਮ੍ਰਿਤ ਹੀ ਹੁੰਦਾ। ਉਹ ਪ੍ਰਸ਼ਾਦਾ ਜਿਹੜਾ ਕਿਸੇ ਸਾਧੂ ਮਹਾਤਮਾ ਨੂੰ ਛਕਾਉਣ ਤੋਂ ਬਾਅਦ ਜਿਹੜਾ ਵਧਿਆ ਹੁੰਦਾ ਪ੍ਰਸ਼ਾਦਾ ਉਹਨੂੰ ਸ਼ਾਸਤਰਾਂ ਨੇ ਵੀ ਕਿਹਾ ਵੀ ਅੰਮ੍ਰਿਤ ਰੂਪ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਇਸ ਕਰਕੇ ਉਹ ਆਟਾ ਕੱਢਿਆ ਜਾਂਦਾ ਹੈ।
ਸਗਨ ਹੋਏ ਸਭ ਸੂਰਮੇ ਦੇਵਦਾਇ ਨੇ ਹੋਏ,
ਮਹਾਰਾਜ ਜੀ ਕਹਿੰਦੇ ਹੁਣ ਤਨਖ ਦੀ ਟੰਕਾਰ ਕਿਉਂ ਕੀਤੀ ਜਾਂਦੀ ਹੈ, ਇਹ ਵੀ ਸਵਾਲ ਸੀ। ਕਹਿੰਦੇ ਵੀ ਜਦੋਂ ਤਨਖ ਦੀ ਟੰਕਾਰ ਕੀਤੀ ਜਾਂਦੀ ਹੈ ਤੇ ਸ਼ੁਭ ਸ਼ਗਨ ਹੁੰਦੇ ਨੇ, ਇਹਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ। ਤਨਖ ਦੀ ਟੰਕਾਰ ਕਰਨ ਦੇ ਨਾਲ ਜਿਤਨੀਆਂ ਦੇਵ ਰੂਹਾਂ ਨੇ ਸ਼ਕਤੀਆਂ ਨੇ ਉਹ ਮਦਦ ਵਾਸਤੇ ਆਣ ਖਲੋਂਦੀਆਂ ਨੇ, ਜਿਹੜੀਆਂ ਗੁਪਤ ਸ਼ਕਤੀਆਂ ਨੂੰ ਮਦਦ ਕਰਨ ਵਾਸਤੇ ਆਣ ਖਲੋਂਦੀਆਂ ਨੇ, ਸ਼ੁਭ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਣ ਕਰਕੇ ਤੀਰ ਚਲਾਉਣ ਤੋਂ ਪਹਿਲਾਂ ਤਨਖ ਦੀ ਤੰਦੀ ਫੜ ਕੇ ਉਹਦਾ ਟੰਕਾਰ ਕੀਤਾ ਜਾਂਦਾ ਹੈ।
ਰਣ ਛਤਰਨ ਕੋ ਸਾਹਮਣੇ ਕਰੇ ਟੰਕਾਰੀ ਕਰੋਏ,
ਔਰ ਰੋਹ ਵਿੱਚ ਆ ਕੇ ਦੁਸ਼ਮਣ ਨੂੰ ਸਾਹਮਣੇ ਵੇਖ ਕੇ ਬੀਰਸ ਵਿੱਚ ਆ ਕੇ ਸੂਰਮਾ ਉਸ ਕਮਾਨ ਦੀ ਤੰਦੀ ਨੂੰ ਫੜ ਕੇ ਖਿੱਚਦਾ, ਟੰਕਾਰ ਕਰਦਾ ਤਾਂ ਜੋ ਦੁਸ਼ਮਣ ਨੂੰ ਵੀ ਸਾਹਮਣੇ ਵੰਗਾਰ ਹੋ ਸਕੇ, ਵੈਰੀ ਨੂੰ ਵੀ ਸਾਹਮਣੇ ਵੰਗਾਰ ਹੋ ਸਕੇ।
ਜੋ ਪਏ ਅਜਮੇਰ ਸ਼ਾਹ ਕੀ ਕੰਨਿਆ ਹੋਏ।
ਹੁਣ ਤਮਾਕੂ ਦੀ ਗੱਲ ਚੱਲੀ ਹੈ ਕਿ ਤਮਾਕੂ ਜਿਹੜਾ ਜਗਤ ਜੂਠ ਇਹ ਕਿੰਨਾ ਮਾੜਾ ਹੈ, ਇਹ ਕਿਉਂ ਮਾੜਾ ਉਹ ਮਹਾਰਾਜ ਜੀ ਦੱਸ ਰਹੇ। ਕਹਿੰਦੇ ਕਿ ਅਜਮੇਰ ਸ਼ਾਹ ਨਾਮ ਦਾ ਰਾਜਾ ਸੀ, ਉਹਦੀ ਇੱਕ ਲੜਕੀ ਸੀ,
ਪਿਤ ਆਇਸ ਕੋ ਲੇਕਰ ਸੋਏ।
ਮੁਸਲਮਾਨ ਸੀ ਰਾਜਾ ਅਜਮੇਰ ਸ਼ਾਹ, ਫਿਰ ਲੜਕੀ ਵੀ ਮੁਸਲਮਾਨ ਹੋਈ। ਉਹਨੇ ਆਪਣੇ ਪਿਤਾ ਦੀ ਆਗਿਆ ਲਈ, ਅਜਮੇਰ ਸ਼ਾਹ ਦੀ ਆਗਿਆ ਲਈ,
ਜੈਤ ਕੰਤ ਕੋ ਕਰਨ ਨਿਆਰੇ,
ਉਹ ਆਪਣਾ ਪਤੀ ਵੇਖ ਕੇ ਕਹਿੰਦੀ ਮੈਂ ਆਪ ਆਪਣੇ ਵਾਸਤੇ ਆਪਣਾ ਪਤੀ ਲੱਭਣਾ, ਮੈਂ ਆਪਣੇ ਵਾਸਤੇ ਜਿਹੜਾ ਵਰ ਹੈ ਉਹ ਆਪ ਖੋਜਣਾ। ਉਹਨੇ ਆਪਣੇ ਪਿਓ ਦੀ ਆਗਿਆ ਲੈ ਕੇ ਪਤੀ ਦੀ ਭਾਲ ਸ਼ੁਰੂ ਕੀਤੀ।
ਖੋਜਣ ਕਰੈ ਨਾ ਨਿਸ਼ਚੈ ਧਾਰੈ,
ਖੋਜਣ ਕਰਨ ਚੱਲ ਪਈ ਪਰ ਨਿਸ਼ਚਾ ਨਹੀਂ ਸੀ ਹੋ ਰਿਹਾ ਕਿ ਕਿਸ ਨੂੰ ਆਪਣਾ ਪਤੀ ਬਣਾਵਾਂ।
ਤਪ ਵਿਸਾਲ ਕੋ ਤਾਪਤ ਜੋਏ, ਤੇਜ ਸਹਿਤ ਮਮ ਪਤੀ ਵੈਰ ਸੋਏ।
ਲੜਕੀ ਨੇ ਸੋਚਿਆ ਕਿ ਜਿਹੜਾ ਬਹੁਤ ਵੱਡਾ ਤਪਸਵੀ ਹੋਵੇ, ਜਿਹੜਾ ਬੜੀ ਭਾਰੀ ਤਪ ਕਰਦਾ ਹੋਵੇ, ਇਹੋ ਜਿਹਾ ਤਪਸਵੀ ਜਿਹੜਾ ਬੜਾ ਤੇਜ ਹੋਵੇ, ਉਹ ਮੇਰਾ ਪਤੀ ਹੋਣਾ ਚਾਹੀਦਾ। ਏਦਾਂ ਦਾ ਪਤੀ ਲੱਭਣ ਲੱਗੀ ਕਿ ਜਿਹੜਾ ਬੜਾ ਭਾਰੀ ਤਪ ਕਰਦਾ ਹੋਵੇ, ਤਪੱਸਿਆ ਕਰਦਾ ਹੋਵੇ, ਔਰ ਜਿਹਦਾ ਬੜਾ ਭਾਰੀ ਤੇਜ ਤੇ ਪ੍ਰਤਾਪ ਹੋਵੇ, ਉਹ ਮੇਰਾ ਪਤੀ ਹੋਣਾ ਚਾਹੀਦਾ ਹੈ।
ਖੋਜਤ ਰਹੀ ਬਿਪਰ ਇੱਕ ਹੀਰਾ,
ਲੱਭਣ ਲੱਗੀ, ਲੱਭਦਿਆਂ ਲੱਭਦਿਆਂ ਨੇ ਇੱਕ ਬ੍ਰਾਹਮਣ ਵੇਖਿਆ, ਭਾਲ ਕਰਨ ਲੱਗੀ ਤੇ ਇੱਕ ਬ੍ਰਾਹਮਣ ਦੀ, ਇਹ ਬ੍ਰਾਹਮਣ ਦੇ ਉੱਤੇ ਇਹਦੀ ਨਿਗਾਹ ਪਈ। ਉਹ ਬ੍ਰਾਹਮਣ ਬੜਾ ਤਪੱਸਵੀ ਸੀ।
ਜਿਨ ਤਨ ਤਾਪੇ ਹੋ ਤਬ ਤੋ ਤੇਰਾ,
ਜਿਹੜਾ ਬ੍ਰਾਹਮਣ ਸੀ ਉਹਨੇ ਬੜੀ ਭਾਰੀ ਤਪੱਸਿਆ ਕੀਤੀ ਹੋਈ ਸੀ, ਬੜਾ ਤਪ ਕਰ ਰਿਹਾ, ਹੁਣ ਵੀ ਕਰ ਰਿਹਾ ਸੀ, ਪਹਿਲਾਂ ਵੀ ਉਹਨੇ ਬੜਾ ਤਪ ਕੀਤਾ ਸੀ, ਉਹਦਾ ਚਰਚਾ ਵੀ ਸੀ। ਲੜਕੀ ਨੇ ਜਦੋਂ ਅਜਮੇਰ ਸ਼ਾਹ ਦੀ ਨੇ ਵੇਖਿਆ ਕਿ ਇਹ ਤਾਂ ਬੜਾ ਭਾਰੀ ਤਪੱਸਵੀ ਹੈ,
ਵੇਦ ਮੰਤਰ ਅਸਤਾ ਮਿਲ ਜਾਏ,
ਇੰਨਾ ਵਿਦਵਾਨ ਸੀ ਉਹ ਬ੍ਰਾਹਮਣ ਕਿ ਵੇਦਾਂ ਦੇ ਮੰਤਰ ਉਹਦੇ ਸਾਹਮਣੇ ਇਸ ਤਰ੍ਹਾਂ ਸੀ ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਨਜ਼ਰ ਆਉਂਦਾ ਨਾ, ਏਦਾਂ ਵੇਦਾਂ ਦੇ ਮੰਤਰ ਉਹਨੂੰ ਜ਼ੁਬਾਨੀ ਯਾਦ ਸਨ, ਸਾਰੇ ਮੰਤਰ ਉਹਦੇ ਸਾਹਮਣੇ ਸਨ।
ਦ੍ਰਿੜ ਤਪ ਰਹਿ ਉਸ ਬਿਰਤੀ ਮਾਏ,
ਉਸੇ ਬਿਰਤੀ ਵਿੱਚ, ਤਪ ਦੀ ਬਿਰਤੀ ਵਿੱਚ ਉਹ ਦ੍ਰਿੜ ਰਹਿੰਦਾ, ਪਰਪੱਕ ਰਹਿੰਦਾ ਹੈ ਬ੍ਰਾਹਮਣ।
ਰਾਹਕ ਕ੍ਰਿਕੀ ਬਾਡ ਲੈ ਜਾਵੇ, ਬੀਨ ਬੀਨ ਦਾਨੇ ਤਲੇ ਆਵੇ।
ਇਹ ਆਪਣਾ ਗੁਜ਼ਾਰਾ ਵੀ ਇਸ ਤਰ੍ਹਾਂ ਕਰਦਾ ਵੀ ਜਦੋਂ ਜ਼ਿਮੀਦਾਰ ਫਸਲ ਵੱਢ ਕੇ ਲੈ ਜਾਂਦੇ ਨੇ ਤੇ ਬਾਅਦ ਵਿੱਚ ਦਾਣੇ ਨਹੀਂ ਖਿਲਰ ਜਾਂਦੇ ਖੇਤ ਵਿੱਚ, ਉਹ ਦਾਣੇ ਇਕੱਠੇ ਕਰਦਾ ਸੀ, ਉਹ ਦਾਣੇ ਇਕੱਠੇ ਕਰ ਕਰਕੇ ਫਿਰ ਉਹਦਾ ਪ੍ਰਸ਼ਾਦਾ ਤਿਆਰ ਕਰਨਾ, ਉਹਨਾਂ ਦਾਣਿਆਂ ਦਾ ਉਹਦਾ ਪ੍ਰਸ਼ਾਦਾ ਇਹ ਛਕਦਾ ਸੀ, ਏਡਾ ਤਪੱਸਵੀ ਸੀ।
ਖਾਏ ਨਿਰਬਾਨ ਕਰੈ ਸਰੀਰ,
ਉਹ ਖਾ ਕੇ ਆਪਣੇ ਸਰੀਰ ਦਾ ਨਿਰਬਾਹ ਕਰਦਾ ਸੀ।
ਵੇਦ ਖੜੰਗਣ ਥਿਸ ਚਿਤ ਦੇ,
ਵੇਦ ਪੜੇ ਹੋਏ ਸਨ, ਜਿਹੜੇ 6 ਅੰਗ ਨੇ ਵੇਦਾਂ ਦੇ, ਖੜੰਗਣ 6 ਅੰਗ ਹੁੰਦੇ ਨੇ, ਉਹ 6 ਅੰਗਾਂ ਦੇ ਵਿੱਚ ਇਹ ਪੂਰਨ ਤੌਰ ਤੇ ਨਿਰੁਕਤ, ਵਿਆਕਰਣ, ਕਲਪ, ਜੋਤਿਸ਼, ਵੈਦਕ ਸਭ ਕੁਝ ਚੰਗੀ ਤਰ੍ਹਾਂ ਇਹ ਜਾਣਦਾ ਸੀ।
ਜਿਸ ਬਿਲੋ ਕੇ ਅਜਮੇਰ ਕੁਮਾਰੇ,
ਉਹ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਇਸ ਬ੍ਰਾਹਮਣ ਨੂੰ ਵੇਖਿਆ ਵੀ ਇਹ ਬੜਾ ਤਪੱਸਵੀ ਹੈ,
ਤਪ ਵਿਸਾਲ ਕੀ ਨਿਧ ਜਿਨ ਭਾਰੇ,
ਬੜਾ ਵੱਡਾ ਤਪੱਸਵੀ ਹੈ, ਤਪ ਦੀ ਤਾਂ ਨਿਧ ਹੈ, ਇਹ ਤਪ ਦਾ ਤਾਂ ਖਜ਼ਾਨਾ ਹੈ।
ਬੁੱਧ ਪਲ ਤੇ ਕਰ ਬਿਧ ਉਪਾਇਆ,
ਔਰ ਇਹਨੇ ਆਪਣੀ ਬੁੱਧੀ ਦੇ ਬਲ ਨਾਲ ਅਨੇਕ ਪ੍ਰਕਾਰ ਦੇ ਉਪਾਅ ਕਰਕੇ
ਇਸੀ ਬਿਪਰ ਸੋ ਵਿਆਹ ਕਰਾਇਆ,
ਬੜੇ ਯਤਨ ਕਰਕੇ, ਰਾਜੇ ਦੀ ਲੜਕੀ ਸੀ, ਫੌਜੀ ਤਾਕਤ ਵੀ ਨਾਲ, ਉਸ ਬ੍ਰਾਹਮਣ ਨਾਲ ਇਹਨੇ ਸ਼ਾਦੀ ਕਰਾ ਲਈ। ਅਜਮੇਰ ਸ਼ਾਹ ਦੀ ਲੜਕੀ ਨੇ ਉਸ ਬ੍ਰਾਹਮਣ ਨਾਲ ਵਿਆਹ ਕਰਵਾ ਲਿਆ।
ਤਿਜਬਰ ਕੇ ਅਤ ਦੁਚਿਤਾਏ,
ਬ੍ਰਾਹਮਣ ਨੇ ਵਿਆਹ ਤਾਂ ਕਰ ਲਿਆ ਪਰ ਉਹਦੇ ਮਨ ਚ ਬੜੀ ਦੁਚਿਤੀ ਕਿ ਵੀ ਇਹ ਤੁਰਕਣੀ ਹੈ, ਮੈਂ ਬ੍ਰਾਹਮਣ ਹਾਂ, ਹਿੰਦੂ ਹਾਂ, ਮੇਰਾ ਧਰਮ ਭ੍ਰਸ਼ਟ ਹੋਵੇਗਾ, ਇਦਾਂ ਉਹਦੇ ਮਨ ਦੇ ਵਿੱਚ ਬੜੀ ਭਾਰੀ ਦੁਚਿੱਤੀ ਚੱਲ ਪਈ।
ਮੈਥਨ ਕਰੇ ਧਰਮ ਬਿਨ ਸਾਏ।
ਜੇ ਮੈਂ ਹੁਣ ਇਸ ਤੁਰਕਣੀ ਨਾਲ ਮੈਥਨ ਕੀਤਾ ਤੇ ਮੇਰਾ ਧਰਮ ਨਸ਼ਟ ਹੋਵੇਗਾ, ਮੇਰਾ ਧਰਮ ਭ੍ਰਸ਼ਟ ਹੋਵੇਗਾ।
ਭਾਜੀ ਉਹ ਜਾਏ ਨਾ ਕਿਸੋ ਦੇਸ਼।
ਭਾਜੀ ਮੈਂ ਜਾ ਨਹੀਂ ਸਕਦਾ ਕਿਉਂਕਿ ਆਲੇ ਦੁਆਲੇ ਨਿਗਰਾਨੀ ਸੀ, ਪਹਿਰਾ ਸੀ। ਬ੍ਰਾਹਮਣ ਸੋਚਦਾ ਵੀ ਭੱਜ ਕੇ ਮੈਂ ਕਿਸੇ ਦੂਜੇ ਦੇਸ਼ ਜਾ ਕੇ ਆਪਣਾ ਧਰਮ ਵੀ ਨਹੀਂ ਬਚਾ ਸਕਦਾ।
ਇਹਨੂੰ ਗਮਤਾ ਥਾਂ ਨੇ ਵਿਸ਼ੇਸ਼।
ਉਸੇ ਵੀ ਜਗ੍ਹਾ ਤੇ ਮੇਰੀ ਗਮਤਾ ਨਹੀਂ ਹੋਣੀ, ਕੋਈ ਵਿਸ਼ੇਸ਼ ਜਗ੍ਹਾ ਤੇ ਮੈਂ ਨਹੀਂ ਜਾ ਸਕਾਂਗਾ।
ਰਹਿਓ ਵਿਚਾਰਤ ਬਸ ਨਾ ਬਸਾਇਓ, ਪਕੜ ਮਲੇਚਨ ਸਦਨ ਤੋਂ ਆਇਓ।
ਇਹਦਾ ਵਿਚਾਰ ਤਾਂ ਬੜੀ ਕੀਤੀ ਪਰ ਕੋਈ ਵਸ ਨਹੀਂ ਚੱਲਿਆ ਬ੍ਰਾਹਮਣ ਦਾ। ਮਲੇਛਾ ਨੇ ਫੜ ਕੇ ਇਹਨੂੰ ਇੱਕ ਘਰ ਦੇ ਵਿੱਚ ਸਵਾ ਦਿੱਤਾ, ਇੱਕ ਘਰ ਦੇ ਵਿੱਚ ਲੈ ਕੇ ਆ ਗਏ।
ਦੁਆਰ ਕਿਵਾਰ ਅਸੰਜਿਤ ਕਰੇ,
ਘਰ ਦੇ ਦਰਵਾਜੇ ਬੰਦ ਕਰ ਦਿੱਤੇ, ਬਾਹਰੋਂ ਤਾਲੇ ਮਾਰ ਦਿੱਤੇ।
ਨਿਸ਼ਾ ਵਿਖੇ ਬਾਸੇ ਕਰ ਥਿਰੇ,
ਔਰ ਰਾਤ ਨੂੰ ਆਲੇ ਦੁਆਲੇ ਪਹਿਰੇ ਦੇ ਉੱਤੇ ਵੀ ਖਲੋ ਗਏ।
ਇਸ ਬਿਧ ਦਿਜ ਬੇਵਸ ਪਾ ਜਵੈ।
ਬ੍ਰਾਹਮਣ ਬੜਾ ਬੇਵਸ ਹੋਇਆ, ਬਹੁਤ ਜਿਆਦਾ ਬੇਵਸ ਹੋਇਆ ਕਿ ਹੁਣ ਕੀ ਬਣੇਗਾ, ਕੀ ਹੋਵੇਗਾ।
ਵੇਦ ਮੰਤਰ ਕੋ ਪਟ ਕਰ ਤਵੈ।
ਉਹਨੇ ਕੀ ਕੀਤਾ ਵੀ ਵੇਦ ਮੰਤਰ ਤਾਂ ਜਾਣਦਾ ਹੀ ਸੀ, ਪੜਿਆ ਹੋਇਆ ਸੀ, ਵਿਦਵਾਨ ਸੀ। ਉਹਨੇ ਵੇਦ ਮੰਤਰਾਂ ਦਾ ਪਾਠ ਕੀਤਾ।
ਕੋਟ ਲੋਕੋ ਚੌਂਦ ਸ਼ਿ ਰਚਿਓ, ਤਿਸ ਅੰਤਰ ਫਿਰ ਹੈ ਕਰ ਬਚਿਓ।
ਉਹਨੇ ਆਪਣੇ ਆਲੇ ਦੁਆਲੇ ਲੋਹੇ ਦਾ ਕਿਲਾ ਰਚ ਲਿਆ, ਲੋਹੇ ਦੇ ਕਿਲੇ ਦੀ ਰਚਨਾ ਕਰ ਦਿੱਤੀ ਔਰ ਉਹਦੇ ਅੰਦਰ ਬੈਠਾ ਬਚਿਆ ਰਿਹਾ। ਜਦੋਂ ਤੁਰਕਣੀ ਆਈ ਤੇ ਉਹ ਕਿਲਾ ਹੋਣ ਕਰਕੇ ਉਹਦੇ ਨੇੜੇ ਨਹੀਂ ਜਾ ਸਕੀ। ਆਲੇ ਦੁਆਲੇ ਬ੍ਰਾਹਮਣ ਦੇ ਲੋਹੇ ਦਾ ਕਿਲਾ ਉਸਾਰਿਆ ਹੋਇਆ ਸੀ।
ਤਬ ਅਜਮੇਰ ਸੁਤਾ ਅਬ ਲੋਕਾ, ਲੋਹ ਦੁਰਗ ਤੇ ਚੌਂਦੀ ਸ਼ਰੋਕਾ।
ਉਹ ਵੇਖ ਕੇ ਬੜੀ ਵੇਖ ਕੇ ਹੈਰਾਨ ਹੋਈ ਜਦੋਂ ਤੁਰਕਣੀ ਆਈ ਅਜਮੇਰ ਸ਼ਾਹ ਦੀ ਲੜਕੀ ਕਿ ਲੋਹੇ ਦਾ ਕਿਲਾ ਬ੍ਰਾਹਮਣ ਦੇ ਆਲੇ ਦੁਆਲੇ ਕੀਤਾ ਹੋਇਆ।
ਕੁਛ ਨੇ ਯਤਨ ਚਲਿਓ ਥਿਤ ਰਾਤੇ,
ਕੋਈ ਯਤਨ ਨਹੀਂ ਚੱਲ ਸਕੇ। ਆਖਰਕਾਰ ਰਾਤ ਸਾਰੀ ਇਸੇ ਤਰ੍ਹਾਂ ਬੀਤ ਗਈ।
ਓਲ ਕਵਾਰ ਦੇ ਪਿਕ ਪ੍ਰਾਤੇ,
ਅਗਲਾ ਦਿਨ ਚੜ ਗਿਆ ਤੇ ਦਰਵਾਜੇ ਘਰ ਦੇ ਖੁੱਲ ਗਏ।
ਔਰ ਜਾਮਨੀ ਪ੍ਰਾਪਤ ਜਬੈ,
ਅਗਲਾ ਦਿਨ ਫਿਰ ਬੀਤ ਗਿਆ, ਰਾਤ ਹੋ ਗਈ। ਰਾਤ ਨੂੰ ਫਿਰ ਉਸੇ ਘਰ ਦੇ ਵਿੱਚ ਬ੍ਰਾਹਮਣ ਨੂੰ ਲਿਆ ਕੇ ਰੱਖਿਆ ਗਿਆ।
ਮੈਂ ਰੋਕ ਦਿਓ ਦੀ ਤਵੈ।
ਬ੍ਰਾਹਮਣ ਨੇ ਫੇਰ ਉਸੇ ਘਰ ਦੇ ਵਿਚ ਜਿਵੇਂ ਪਹਿਲੇ ਦਿਨ ਕੀਤਾ ਉਸੇ ਤਰ੍ਹਾਂ ਮੰਤਰ ਪੜ ਕੇ ਉਹਨੇ ਫੇਰ ਆਪਣੇ ਦੁਆਲੇ ਕਿਲਾ ਰਚ ਲਿਆ।
ਫਿਰ ਅੰਤਰ ਸੁਪਤਨ ਕੇ ਕਾਲ,
ਔਰ ਅੰਦਰ ਸੌਣ ਦੇ ਸਮੇ ਉਹਨੇ ਆਪਣੇ ਆਲੇ ਦੁਆਲੇ ਕਿਲੇ ਦੀ ਰਚਨਾ ਕੀਤੀ।
ਬਠੈ ਅੰਤਰ ਆਏ ਕੋਟ ਵਿਸਾਲ,
ਔਰ ਜਦੋਂ ਲੜਕੀ ਆਉਂਦੀ ਹੈ ਅੰਦਰ ਉਹ ਵੇਖ ਕੇ ਹੈਰਾਨ ਹੋ ਜਾਂਦੀ ਹੈ, ਕਿਲਾ ਰਚਿਆ ਹੁੰਦਾ ਤੇ ਕਿਲਾ ਰਚਿਆ ਵੇਖ ਕੇ ਬੜੀ ਦੁਖੀ ਹੁੰਦੀ ਹੈ।
ਬਿਨਾ ਚਿੰਤ ਸੁਪਤੈ ਸੁਖ ਪਾਵੈ,
ਬ੍ਰਾਹਮਣ ਨਿਸ਼ਚਿੰਤ ਹੋ ਕੇ ਵੀ ਮੇਰਾ ਧਰਮ ਹੁਣ ਭ੍ਰਸ਼ਟ ਨਹੀਂ ਹੋਵੇਗਾ, ਉਹ ਬੇਫਿਕਰ ਹੋ ਕੇ ਸੁੱਤਾ ਰਹਿੰਦਾ ਉਸ ਕਿਲੇ ਦੇ ਅੰਦਰ।
ਭੋਰ ਬਾਹਰ ਨਿਕਸਾਵੈ,
ਦਿਨ ਚੜਦਾ ਸਵੇਰ ਹੁੰਦੀ ਹੈ ਤਾਂ ਬਾਹਰ ਆ ਜਾਂਦੇ ਹਨ।
ਕੀਤਕ ਬਾਸਰ ਇਸ ਬਿਦ ਬਿਕੀਨ,
ਇਸੇ ਤਰ੍ਹਾਂ ਕਈ ਦਿਨ ਬੀਤ ਗਏ, ਕਈ ਦਿਨ ਇਸੇ ਤਰ੍ਹਾਂ ਬਤੀਤ ਹੋ ਗਏ।
ਨਰ ਨਾਰੀ ਸਭ ਹੋ ਸੁਣ ਲੀਨ,
ਇਹ ਗੱਲ ਹੁਣ ਹੌਲੇ ਹੌਲੇ ਸਾਰੇ ਪਾਸੇ ਬਾਹਰ ਪ੍ਰਗਟ ਹੋ ਗਈ, ਸਭ ਨੂੰ ਪਤਾ ਲੱਗ ਗਿਆ ਇਸ ਗੱਲ ਦਾ।
ਤਜ ਅਜਮੇਰ ਸ਼ਾਹ ਕੇ, ਤਬ ਅਜਮੇਰ ਸ਼ਾਹ ਕੇ ਪਾਤ, ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
ਉਸ ਵੇਲੇ ਜਿਹੜਾ ਰਾਜਾ ਅਜਮੇਰ ਸ਼ਾਹ ਸੀ ਉਹਨੂੰ ਵੀ ਇਹ ਗੱਲ ਦਾ ਪਤਾ ਲੱਗਾ ਵੀ ਇਹ ਕੁਝ ਹੋ ਰਿਹਾ, ਵੀ ਉਹ ਬ੍ਰਾਹਮਣ ਮੰਤਰ ਦੀਆਂ ਸ਼ਕਤੀਆਂ ਜਾਣਦਾ, ਕਿਲਾ ਉਸਾਰ ਲੈਂਦਾ ਲੋਹੇ ਦਾ। ਉਹਨੇ ਜਾਣ ਲਿਆ ਕਿ ਬ੍ਰਾਹਮਣ ਦੀ ਜਿਹੜੀ ਮੰਤਰ ਸ਼ਕਤੀ ਹੈ ਕਿਸੇ ਤਰੀਕੇ ਨਾਲ ਇਹ ਖਤਮ ਕਰਨੀ ਪਵੇਗੀ।
ਗਯੋ ਮਲੇਚਨ ਸਭ ਸਮਝਾਏ,
ਇਹਨੇ ਸਾਰੇ ਜਿਹੜੇ ਦੇ ਨਾਲ ਦੇ ਮੰਤਰੀ ਵਜ਼ੀਰ ਮਲੇਚ ਸਨ ਉਹਨਾਂ ਨੇ ਸਮਝਾਈ ਗੱਲ ਅਜਮੇਰ ਸ਼ਾਹ ਨੂੰ।
ਇਸ ਕੋ ਜਾਨੋ ਸੁਗਵੇ ਉਪਾਏ,
ਕਹਿੰਦੇ ਇਹਦਾ ਸੌਖਾ ਤਰੀਕਾ ਹੈ ਕਿ ਉਸ ਬ੍ਰਾਹਮਣ ਦੇ ਜਿਹੜੇ ਮੰਤਰ ਨੇ ਉਹ ਨਾਸ ਕੀਤੇ ਜਾ ਸਕਦੇ ਨੇ।
ਤਨਕ ਤਮਾਕੋ ਇਸੇ ਪਿਲਾਵੋ, ਸਭ ਹਿੰਦਨ ਕੇ ਮੰਤਰ ਨਸਾਓ।
ਕਹਿੰਦੇ ਵੀ ਏਦਾਂ ਕਰੋ ਵੀ ਥੋੜਾ ਜਿਹਾ ਤਮਾਕੂ ਉਸ ਬ੍ਰਾਹਮਣ ਨੂੰ ਕਿਸੇ ਤਰੀਕੇ ਨਾਲ ਦੇ ਦਿਓ, ਤਮਾਕੂ ਖਾਂਦਿਆਂ ਹੀ ਉਹਦੀ ਮੰਤਰ ਸ਼ਕਤੀ ਨਸ਼ਟ ਹੋ ਜਾਏਗੀ। ਤਮਾਕੂ ਦੇ ਦਿਓ ਥੋੜਾ ਜਿਹਾ ਉਹਨੂੰ, ਉਹਦੇ ਨਾਲ ਉਹਦੀ ਮੰਤਰ ਸ਼ਕਤੀ ਨਸ਼ਟ ਹੋ ਜਾਏਗੀ।
ਇਸੂ ਮੰਤਰ ਕੀ ਸ਼ਕਤ ਨਾਰਾ,
ਕਿਸੇ ਵੀ ਮੰਤਰ ਦੀ ਸ਼ਕਤੀ ਨੀ ਉਹਦੇ ਕੋਲ ਰਹਿਣ ਲੱਗੀ।
ਤਨਕ ਤਮਾਕੂ ਹਿੰਦੂ ਜੋ ਛੂਆ,
ਕਿਉਂਕਿ ਤਨਕ ਤਮਾਕੂ ਵੀ ਜੇ ਹਿੰਦੂ ਧਰਮ ਦੇ ਵਿੱਚ ਕੋਈ ਛੂਹ ਲੈਂਦਾ ਹੈ,
ਅਸ ਮਸਲਤ ਕਰ ਕੇ ਸਮਦਾਏ ਸਭਾ ਬਿਖੈ ਦਿਜਲੀ ਬੁਲਾਏ।
ਇਹੋ ਜੀ ਸਲਾਹ ਕਰਕੇ ਇਹਨਾਂ ਨੇ ਕੀ ਕੀਤਾ ਵੀ ਰਾਜੇ ਨੇ ਬਹੁਤ ਸਾਰੇ ਬ੍ਰਾਹਮਣ ਜਿਨ੍ਹਾਂ ਦਾ ਕੋਈ ਧਰਮ ਮਜ਼ਹਬ ਨਹੀਂ ਸੀ, ਹੈਨ ਬ੍ਰਾਹਮਣ ਸੀ, ਉਹਨਾਂ ਨੂੰ ਆਪਣੀ ਸਭਾ ਚ ਬੁਲਾ ਲਿਆ ਔਰ ਉਹ ਬ੍ਰਾਹਮਣ ਨੂੰ ਵੀ ਸੱਦ ਲਿਆ ਜਿਹੜਾ ਇਹਦਾ ਜਵਾਈ ਬਣਿਆ ਹੋਇਆ।
ਸਭਨ ਮਲੇਚਨ ਆਦਰ ਕੀਨਾ,
ਉਹਨਾਂ ਸਾਰੇ ਬ੍ਰਾਹਮਣਾਂ ਨੂੰ ਲਾਲਚ ਦਿੱਤਾ ਵੀ ਤੁਸੀਂ ਸਾਡਾ ਜਿਹੜਾ ਅਸੀਂ ਕੰਮ ਕਹਿਣਾ ਉਸੇ ਤਰ੍ਹਾਂ ਕਰਨਾ, ਔਰ ਉਹਨਾਂ ਸਾਰਿਆਂ ਦਾ ਆਦਰ ਕੀਤਾ, ਲਾਲਚ ਦੇ ਦਿੱਤਾ।
ਵਿਕਟ ਬਿਠਾਏ ਤਪੋ ਧਨ ਲੀਨਾ,
ਸਾਰੇ ਬ੍ਰਾਹਮਣਾਂ ਨੂੰ ਵੀ ਕੋਲ ਬਿਠਾ ਲਿਆ, ਜਿਹੜਾ ਉਹ ਬ੍ਰਾਹਮਣ ਸੀ ਉਹਨੂੰ ਵੀ ਲਿਆ ਕੇ ਬਿਠਾ ਲਿਆ।
ਕੰਚਨ ਕੋ ਹੁੱਕਾ ਬਨਵਾਯੋ, ਦਿਜ ਦਿਖਾਏ ਗੁਣ ਸੰਗ ਮਿਲਾਇਓ।
ਇਹ ਕੀਤਾ ਵੀ ਇੱਕ ਸੋਨੇ ਦਾ ਹੁੱਕਾ ਬਣਵਾਇਆ, ਸੋਨੇ ਦਾ ਹੁੱਕਾ ਬਣਵਾ ਕੇ ਉਹਦੇ ਥੱਲੇ ਤਮਾਕੂ ਰੱਖ ਦਿੱਤਾ, ਉਹ ਨੀ ਪਹਿਲਾਂ ਪਤਾ ਲੱਗਣ ਦਿੱਤਾ, ਉੱਤੋਂ ਗੁੜ ਪਾ ਦਿੱਤਾ ਕੱਲਾ ਹੀ, ਵੀ ਇਹ ਵਿਖਾਣ ਵਾਸਤੇ ਬ੍ਰਾਹਮਣ ਜਿਹੜਾ ਆਇਆ ਸੀ ਨਾ, ਜਿਹੜਾ ਜਵਾਈ ਸੀ ਅਜਮੇਰ ਸ਼ਾਹ ਦਾ, ਉਹਨੂੰ ਵਿਖਾ ਕੇ ਉੱਤੋਂ ਗੁੜ ਪਾ ਦਿੱਤਾ, ਥੱਲੇ ਉਹਦੇ ਤਮਾਕੂ ਪਾਇਆ ਹੋਇਆ ਸੀ।
ਅਪਰ ਪੇਪਰ ਕੇ ਹੱਥ ਗਹਾਏ, ਤਿਸਕੇ ਆਗੇ ਧਰਿਓ ਬਣਾਏ।
ਹੌਲੇ ਹੌਲੇ ਜਿਹੜੇ ਹੋਰ ਬ੍ਰਾਹਮਣ ਸੀ ਉਹਨਾਂ ਬ੍ਰਾਹਮਣਾਂ ਨੂੰ ਕਿਹਾ ਵੀ ਇਹ ਜਿਹੜਾ ਹੁੱਕਾ ਹੈ ਨਾ, ਤੁਸੀਂ ਉਸ ਬ੍ਰਾਹਮਣ ਦੇ ਅੱਗੇ ਲਿਆ ਕੇ ਤੁਸੀਂ ਰੱਖਣਾ ਆਪਣੇ ਹੱਥਾਂ ਨਾਲ, ਜੇ ਅਸੀਂ ਰੱਖਿਆ ਤਾਂ ਉਹਨੇ ਕਹਿਣਾ ਵੀ ਤੁਰਕਾਂ ਦੇ ਹੱਥ ਦਾ ਤੇ ਮੈਂ ਨੀ ਪੀਣਾ। ਉਹਨੂੰ ਵਿਖਾਣਾ ਵੀ ਇਹ ਕੱਲਾ ਗੁੜ ਹੈ, ਇਹਦੇ ਚ ਤਮਾਕੂ ਨਹੀਂ ਹੈ। ਵਿਖਾਇਆ ਗੁੜ, ਪਾਇਆ ਥੱਲੇ ਤਮਾਕੂ ਹੋਇਆ ਸੀ। ਉਹ ਬ੍ਰਾਹਮਣਾਂ ਦੇ ਹੱਥੋਂ ਉਹਨੂੰ ਜਾ ਕੇ ਉਹ ਜਿਹੜਾ ਹੁੱਕਾ ਸੀ ਸੋਨੇ ਦਾ ਤਮਾਕੂ ਵਾਲਾ ਉਹ ਰਖਵਾਇਆ।
ਰਿਖੀ ਪਿਕ ਕੈ ਸਭ ਸੰਗ ਉਚਾਰਾ, ਮੈਂ ਨਾ ਕਰੋ ਇਹ ਅੰਗੀਕਾਰਾ।
ਜਿਹੜਾ ਉਹ ਤਪਸਵੀ ਬ੍ਰਾਹਮਣ ਸੀ ਰਾਜੇ ਅਜਮੇਰ ਸ਼ਾਹ ਦਾ ਜਵਾਈ, ਉਹਨੇ ਆਖਿਆ ਵੀ ਇਹ ਮੈਂ ਨੀ ਅੰਗੀਕਾਰ ਕਰਨਾ, ਇਹ ਹੁੱਕਾ ਹੈ ਇਹ ਮੈਂ ਨੀ ਪੀਣਾ, ਮੈਂ ਅੰਗੀਕਾਰ ਨੀ ਕਰਨਾ।
ਭਲੋ ਕੇ ਬੁਰੋ ਨਹੀਂ ਸੁਧ ਕੋਈ,
ਮੈਨੂੰ ਨੀ ਪਤਾ ਕਿ ਭਲਾ ਹੈ ਜਾਂ ਬੁਰਾ ਹੈ।
ਨਹੀਂ ਸਪਰਸ਼ੋਂ ਦੋਸ਼ ਜੇ ਹੋਏ,
ਮੈਂ ਜੇ ਸਪਰਸ਼ ਹੀ ਨਾ ਕਰਾਂਗਾ ਮੈਨੂੰ ਕੋਈ ਦੋਸ਼ ਹੀ ਨੀ ਹੋਵੇਗਾ। ਹੁਣ ਮੈਨੂੰ ਨੀ ਪਤਾ ਇਹਦੇ ਵਿੱਚ ਕੀ ਹੈ ਕੀ ਨਹੀਂ ਹੈ।
ਸੁਣ ਕਰ ਜੋ ਮਲੇਚ ਬੁੱਧਵੰਤੇ, ਹਿਤ ਨਿਰਦੋਖ ਕਰਨੇ ਉਚਰੰਤੇ।
ਮਲੇਚ ਸੀ ਉੱਥੇ ਦੂਜੇ ਬ੍ਰਾਹਮਣ, ਉਹੀ ਇਹਨੂੰ ਕਹਿਣ ਲੱਗੇ ਸਾਰੇ, ਇਹਦਾ ਨਿਰਦੋਖ ਕਰਨ ਵਾਸਤੇ ਬੋਲੇ, ਕਹਿਣ ਲੱਗੇ
ਸਕਲ ਸਭਾ ਕਿਉਂ ਕਿਉਂ ਨਾ ਨਿਆਰੋ।
ਕਹਿੰਦੇ ਹੈ ਪੰਡਿਤ ਤੂੰ ਜਿਆਦਾ ਹੰਕਾਰ ਕਰਦਾ, ਸਾਰੀ ਸਭਾ ਨੂੰ ਕਿਉਂ ਨੀ ਵੇਖਦਾ।
ਮਿਲ ਪੀਵਤ ਹੈ ਸਵਾਦਤ ਸਾਰੇ,
ਸਾਰੇ ਪੀ ਰਹੇ ਨੇ ਸਵਾਦ ਦੇ ਨਾਲ, ਕਿੰਨਾ ਸਵਾਦ ਲੈ ਕੇ ਪੀ ਰਹੇ ਨੇ।
ਇਸ ਮੈਂ ਦੋਸ਼ ਕਹਾਂ ਅਵਲੋਕਾ,
ਇਹਦੇ ਵਿੱਚ ਕੀ ਦੋਸ਼ ਹੈ, ਗੋੜੀ ਹੈ, ਗੁੜ ਦਾ ਹੀ ਹੁੱਕਾ ਪੀਤਾ ਜਾ ਰਿਹਾ, ਇਹਦੇ ਵਿੱਚ ਭਲਾ ਕੀ ਦੋਸ਼ ਹੈ।
ਕੰਚਨ ਪਾਵਨ ਕੋ ਬਨ ਹੁੱਕਾ,
ਸੋਨੇ ਸੋਨਾ ਪਵਿੱਤਰ ਹੁੰਦਾ, ਸੋਨੇ ਦਾ ਇਹ ਹੁੱਕਾ ਬਣਿਆ ਹੋਇਆ।
ਗੁੜ ਸਨ ਮਿਲਿਓ ਬਿਪਰ ਲੈ ਆਇਓ,
ਗੁੜ ਨਾਲ ਮਿਲਿਆ ਹੋਇਆ ਇੱਕ ਬ੍ਰਾਹਮਣ ਆਪਣੇ ਹੱਥਾਂ ਨਾਲ ਬਣਾ ਕੇ ਤੈਨੂੰ ਭੇਟ ਕਰ ਰਿਹਾ।
ਵਿਦਿਆਦਕ ਕਹਿ ਕਹਿ ਬਿਰਮਾਇਓ,
ਇਦਾਂ ਕਹਿ ਕਹਿ ਕੇ ਨਾ ਇਹਨਾਂ ਨੇ ਉਹ ਤਪਸਵੀ ਬ੍ਰਾਹਮਣ ਨੂੰ ਭਰਮਾ ਲਿਆ, ਉਹਨੂੰ ਆਪਣੇ ਜਾਲ ਦੇ ਵਿੱਚ ਲੈ ਆਂਦਾ।
ਇਹ ਸਭਨ ਕੇ ਕੀਨ ਸੁਪਾਨ,
ਉਹਨਾਂ ਦੇ ਕਹਿਣ ਦੇ ਉੱਤੇ ਉਹਨੇ ਹੁੱਕਾ ਪੀ ਲਿਆ, ਉਹ ਹੁੱਕੇ ਨੂੰ ਪਾਨ ਕਰ ਲਿਆ।
ਭਈ ਜਾਮਨੀ ਦਿਨ ਜੋ ਬਿਹਾਨ,
ਹੁੱਕੇ ਵਿੱਚ ਤਮਾਕੂ ਸੀ ਉਹ ਇਹਦੇ ਅੰਦਰ ਚਲਾ ਗਿਆ, ਭਾਵੇਂ ਉਹਦੇ ਜਾਣਕਾਰੀ ਵਿੱਚ ਨਹੀਂ ਸੀ ਫਿਰ ਵੀ ਤਮਾਕੂ ਦਾ ਸੇਵਨ ਹੋ ਗਿਆ। ਰਾਤ ਹੋਈ ਉਸੇ ਤਰ੍ਹਾਂ ਜਦੋਂ ਉਸੇ ਮਕਾਨ ਵਿੱਚ ਇਹਨੂੰ ਲਿਆ ਕੇ ਰੱਖਿਆ ਗਿਆ।
ਘਰ ਅਜਮੇਰ ਸੁਤਾ ਕੇ ਗਯੋ, ਤਥਾ ਮੰਤਰ ਪਟ ਕਰ ਥਿਰ ਪਯੋ।
ਉਸੇ ਤਰ੍ਹਾਂ ਮੰਤਰ ਪੜੇ ਇਹਨੇ ਕਿ ਹੁਣ ਮੈਂ ਫੇਰ ਕਿਲਾ ਉਸਾਰ ਲਵਾਂ ਆਪਣੇ ਆਲੇ ਦੁਆਲੇ, ਮੰਤਰ ਪੜ ਕੇ ਥਿਤ ਹੋਇਆ।
ਬਣੇ ਉਹਨਾਂ ਕੋਟ ਮੰਤਰ ਨੇ ਫੁਰਿਓ,
ਕਹਿੰਦੇ ਮੰਤਰ ਸ਼ਕਤੀ ਤਾਂ ਤਮਾਕੂ ਨਾਲ ਖਤਮ ਹੋ ਗਈ, ਕਿਲਾ ਉਸਰਿਆ ਹੀ ਨਹੀਂ, ਲੋਹੇ ਦਾ ਕਿਲਾ ਬਣ ਹੀ ਨਹੀਂ ਸਕਿਆ। ਕਹਿੰਦੇ ਇਸ ਤਰ੍ਹਾਂ ਮੰਤਰ ਸ਼ਕਤੀ ਇਹਦੀ ਖਤਮ ਹੋ ਗਈ।
ਬਿਪਰ ਬੇਵਸ ਹੈ ਕਰ ਪੁਨ ਥਿਰਿਓ,
ਬੇਵਸ ਸੀ ਉਹਨੂੰ ਉੱਥੇ ਹੀ ਟਿਕਣਾ ਪਿਆ।
ਮਿਲ ਅਜਮੇਰ ਸੁਤਾ ਨਿਜ ਸੰਗ,
ਆਖਰਕਾਰ ਫਿਰ ਇਹਦਾ ਧਰਮ ਭ੍ਰਸ਼ਟ ਹੋ ਗਿਆ।
ਮੈਥਨ ਕਰਿਓ ਤੁਸੀਂ ਕੇ ਸੰਗ,
ਅਜਮੇਰ ਰਾਜੇ ਦੀ ਲੜਕੀ ਨਾਲ ਆਖਰਕਾਰ ਇਹਨੂੰ ਸੰਬੰਧ ਜੋੜਨਾ ਪਿਆ।
ਜਗਤ ਝੂਠ ਮੈਂ ਦੋਸ਼ ਬਡੇਰਾ, ਕਰਿਓ ਬਤਾਵਨ ਪ੍ਰਭੂਤਿ ਸੂਰੀਰਾ।
ਮਹਾਰਾਜ ਜੀ ਕਹਿੰਦੇ ਭਾਈ ਜਗਤ ਝੂਠ ਦਾ ਇੰਨਾ ਮਾੜਾ ਹੈ ਸੇਵਨ ਕਿ ਇਹਦੇ ਨਾਲ ਮੰਤਰ ਸ਼ਕਤੀ ਹੀ ਖਤਮ ਹੋ ਜਾਂਦੀ। ਕੋਈ ਮੰਤਰ ਫੁਰਦਾ ਹੀ ਨਹੀਂ ਜਿਹੜਾ ਜਗਤ ਝੂਠ ਦੀ ਵਰਤੋਂ ਕਰਦਾ ਹੈ, ਉਹਦੀ ਮੰਤਰ ਸ਼ਕਤੀ ਖਤਮ ਹੋ ਜਾਂਦੀ ਹੈ। ਇਸ ਕਰਕੇ ਤੁਹਾਨੂੰ ਇਹ ਉਦਾਹਰਣ ਦਿੱਤੀ ਹੈ।
ਧਰਮ ਹਿੰਦ ਕੋ ਮੰਤਰ ਸਮੇਤ,
ਕਹਿੰਦੇ ਵੇਖੋ ਇੱਕ ਹਿੰਦੂ ਸੀ, ਉਹ ਬ੍ਰਾਹਮਣ ਮੰਤਰਾਂ ਦੇ ਸਮੇਤ ਸੀ ਉਹਦਾ ਧਰਮ।
ਕਰਮ ਵਿਨਾਸ਼ਨ ਕੋ ਬਡੋਤ,
ਸਾਰੇ ਕਰਮਾਂ ਦਾ ਵਿਨਾਸ਼ ਕਰ ਦਿੱਤਾ। ਹਾਲਾਂਕਿ ਉਹਨੇ ਜਾਣ ਬੁੱਝ ਕੇ ਨਹੀਂ ਪੀਤਾ, ਫਿਰ ਵੀ ਉਸ ਤਮਾਕੂ ਕਰਕੇ ਉਹਦੀ ਮੰਤਰ ਸ਼ਕਤੀ ਭ੍ਰਸ਼ਟ ਹੋ ਗਈ।
ਜੋ ਬਦਾਰ ਕਲ ਯੁਗ ਕੋ ਜਗ ਮੈਂ,
ਜੀ ਇਹ ਜਿਹੜਾ ਜਗਤ ਝੂਠ ਹੈ ਕਲਯੁਗ ਦੇ ਵਿੱਚ, ਕਲਯੁਗ ਦਾ ਚੋਬਦਾਰ ਹੈ।
ਸੋਚ ਆਦਿ ਗੁਣ ਨਾਸ਼ਕ ਲਗ ਮੈਂ,
ਸੋਚ ਆਦਿਕ ਜਿਤਨੇ ਗੁਣ ਨੇ ਉਹਨਾਂ ਦਾ ਨਾਸ਼ ਕਰਨ ਵਾਲਾ ਹੈ ਤਮਾਕੂ। ਹੁਣ ਤਾਂ ਥਾਂ ਥਾਂ ਤੇ ਲਿਖਿਆ ਹੋਇਆ ਵੀ ਮਿਲਦਾ ਕਿ ਇਹਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਨੇ।
ਅਧਿਕ ਉਪਾਵਨ ਅਧਿਕ ਅਪਾਵਨ ਕਰ ਬੇਹਾਰੋ,
ਪਵਿੱਤਰ ਹੈ ਬੜਾ ਅਪਾਵਨ ਹੈ, ਬੜੀ ਨੀਚ ਚੀਜ਼ ਹੈ ਜਗਤ ਝੂਠ। ਖਾਲਸਾ ਤਾਂ ਤਮਾਕੂ ਵੀ ਨਹੀਂ ਕਹਿੰਦਾ ਜ਼ੁਬਾਨ ਨਾਲੋਂ, ਜਗਤ ਝੂਠ ਕਹਿ ਕੇ ਇਹਨੂੰ ਬੁਲਾਉਂਦਾ ਹੈ।
ਕਵੀਆਂ ਸਭਾ ਮੈਂ ਗੁਰੂ ਉਚਾਰੋ,
ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਸਾਰੀ ਸਭਾ ਦੇ ਵਿੱਚ ਇਹ ਬਚਨ ਉਚਾਰਨ ਕੀਤੇ ਹਨ। ਹੋਰ ਵੀ ਮਹਾਰਾਜ ਜੀ ਅੱਗੇ ਬਚਨ ਦੱਸ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।